ਪਹਾੜੀ ਰਾਜਿਆਂ ਨੇ ਆਪਣੇ ਵਜ਼ੀਰ ਭੇਜ ਕੇ ਗੁਰੂ ਸਾਹਿਬ ਜੀ ਨੂੰ ਪਹਿਲਾਂ ਬੇਨਤੀਆਂ ਕੀਤੀਆਂ ਕਿ ਤੁਸੀਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿਓ। ਫਿਰ ਇਹਨਾਂ ਨੇ ਮਾਤਾ ਗੁਜਰੀ ਜੀ ਦੇ ਕੋਲ ਜਾ ਕੇ ਬੇਨਤੀਆਂ ਕੀਤੀਆਂ, ਤਾਂ ਮਾਤਾ ਜੀ ਨੇ ਇਹਨਾਂ ਦੀ ਗੱਲ ਮੰਨ ਲਈ ਹੈ। ਔਰ ਕੁਝ ਸਿੰਘਾਂ ਨੇ ਔਰ ਮਾਤਾ ਜੀ ਨੇ ਸਤਿਗੁਰਾਂ ਨੂੰ ਜਦੋਂ ਬਾਰ ਬਾਰ ਕਿਹਾ ਆਨੰਦਪੁਰ ਸਾਹਿਬ ਛੱਡਣ ਵਾਸਤੇ, ਤੇ ਸਤਿਗੁਰਾਂ ਨੇ ਬਚਨ ਕੀਤਾ ਕਿ ਜੇ ਤੁਹਾਨੂੰ ਇਹਨਾਂ 'ਤੇ ਵਿਸ਼ਵਾਸ ਹੈ ਆਨੰਦਪੁਰ ਸਾਹਿਬ, ਤੁਸੀਂ ਇਹਨਾਂ 'ਤੇ ਭਰੋਸਾ ਕਰਕੇ ਛੱਡਦੇ ਹੋ, ਤੇ ਫਿਰ ਇਹ ਨਾ ਕੱਲ੍ਹ ਨੂੰ ਕਹਿਣਾ ਕਿ ਕੋਈ ਨਹੀਂ ਬਚਿਆ, ਕਿਉਂਕਿ ਇਹਨਾਂ ਨੇ ਹਮਲਾ ਕਰਨਾ, ਬਾਦ ਨਹੀਂ ਆਉਣਾ। ਪਰ ਤੁਸੀਂ ਬਾਰ ਬਾਰ ਜਿੱਦ ਕਰਨੀ ਹੈ, ਤੇ ਫਿਰ ਕੱਲ੍ਹ ਨੂੰ ਕੋਈ ਇਹ ਵੀ ਨਾ ਆਖੇ ਕਿ ਗੁਰੂ ਨੇ ਰੱਖਿਆ ਨਹੀਂ ਕੀਤੀ। ਇਸ ਕਰਕੇ ਜੇ ਜਾਣਾ ਤਾਂ ਫਿਰ ਬਦਾਵਾ ਲਿਖ ਦਿਓ ਕਿ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ। ਫਿਰ ਤੁਸੀਂ ਜਿੱਥੇ ਚਾਹੇ ਮਰਜ਼ੀ ਜਾਓ, ਕੱਲ੍ਹ ਨੂੰ ਘੱਟੋ ਘੱਟ ਸਾਨੂੰ ਤਾਂ ਕੋਈ ਉਲਾਂਭਾ ਨਾ ਦੇਵੇਗਾ। ਮਹਾਰਾਜ ਜੀ ਦੇ ਬਚਨ ਸੁਣ ਕੇ ਮਾਤਾ ਜੀ ਦਾ ਹਿਰਦਾ ਬੜਾ ਦੁਖੀ ਹੋਇਆ। ਦੁਬਦਾ ਵਿੱਚ ਵੱਸ ਗਏ ਸਿੰਘ ਵੀ ਕਿ ਹੁਣ ਕਿਵੇਂ ਲਿਖ ਕੇ ਦੇਈਏ ਸਤਿਗੁਰਾਂ ਨੂੰ, ਪਰ ਇੱਥੇ ਰਹਿ ਵੀ ਨਹੀਂ ਸਕਦੇ, ਭੁੱਖ ਦਾ ਬੜਾ ਡਾਢਾ ਦੁੱਖ ਹੈ। ਉਧਰੋਂ ਪਹਾੜੀ ਰਾਜੇ ਦੁਬਾਰਾ ਫਿਰ ਉਹਨਾਂ ਨੇ ਵਜ਼ੀਰ ਤਿਆਰ ਕਰਕੇ ਗੁਰੂ ਸਾਹਿਬ ਕੋਲ ਭੇਜੇ, ਪਰ ਕਲਗੀਧਰ ਜੀ ਉਸੇ ਨਿਰਣੇ 'ਤੇ ਰਹੇ ਕਿ ਅਸੀਂ ਆਨੰਦਪੁਰ ਸਾਹਿਬ ਨਹੀਂ ਛੱਡਣਾ। ਉਰੇ ਮਾਤਾ ਗੁਜਰੀ ਜੀ ਕੋਲ ਆਏ ਹਨ। ਮਾਤਾ ਜੀ ਨੂੰ ਆ ਕੇ ਇਹਨਾਂ ਨੇ ਵਾਰ ਵਾਰ ਬੇਨਤੀਆਂ ਕੀਤੀਆਂ। ਹੁਣ ਇਹਨਾਂ ਦੇ ਮਨ 'ਚ ਇਹ ਵੀ ਖੁਸ਼ੀ ਹੈ ਕਿ ਅਸੀਂ ਗੁਰੂ ਘਰ ਵਿੱਚ ਪਾਠਕ ਪਾ ਦਿੱਤਾ ਹੈ, ਫੁੱਟ ਪਾ ਦਿੱਤੀ ਹੈ ਗੁਰੂ ਅਤੇ ਸਿੰਘਾਂ ਵਿੱਚ। ਹੁਣ ਜੇ ਸਿੰਘ ਜਾਣਗੇ ਆਨੰਦਪੁਰ ਸਾਹਿਬ ਛੱਡ ਕੇ, ਤੇ ਇਕੱਲੇ ਗੁਰੂ ਜੀ ਇੱਥੇ ਕੀ ਕਰਨਗੇ, ਉਹਨਾਂ ਨੂੰ ਵੀ ਜਾਣਾ ਪਵੇਗਾ। ਇਸ ਗੱਲ ਦੀ ਬੜੀ ਖੁਸ਼ੀ ਮਨਾ ਰਹੇ ਨੇ ਪਹਾੜੀ ਰਾਜੇ ਅਤੇ ਜਿਤਨੇ ਤੁਰਕ ਨੇ। ਮਾਤਾ ਜੀ ਨੂੰ ਇਹਨਾਂ ਨੇ ਵਾਰ ਵਾਰ ਇੱਦਾਂ ਦੀਆਂ ਗੱਲਾਂ ਕਹਿ ਕੇ ਭਰਮਾ ਲਿਆ, ਬਿਰਮਾ ਲਿਆ ਹੈ। ਆਓ, ਜਿਵੇਂ ਸਿੰਘ ਅਤੇ ਮਾਤਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਵਾਰ ਵਾਰ ਨਿਕਲਣ ਵਾਸਤੇ ਕਹਿ ਰਹੇ ਨੇ ਕਿ ਆਪਾਂ ਸ੍ਰੀ ਆਨੰਦਪੁਰ ਸਾਹਿਬ ਛੱਡ ਕੇ ਤੁਰ ਚੱਲੀਏ, ਮਨ ਬਿਰਤੀਆਂ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੋੜ ਕੇ, ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ। ਇਕਾਗਰਤਾ ਬਣਾਉਣ ਲਈ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਸ੍ਰੀ ਗੁਜਰੀ ਕੇ ਸੰਗ ਮਿਲ, ਛੁਦਤ ਸਿੰਘ ਸਮੁਦਾਏ।
ਹੁਣ ਇੱਧਰ ਜਿਹੜੇ ਸਿੰਘ ਕਈ ਕਈ ਦਿਨਾਂ ਦੇ, ਤਕਰੀਬਨ ਮਹੀਨੇ ਭਰ ਤੋਂ ਵੀ ਜ਼ਿਆਦਾ ਸਮਾਂ ਬੀਤ ਗਿਆ, ਭੁੱਖੇ ਹਨ, ਖਾਣ ਵਾਸਤੇ ਅੰਨ ਪ੍ਰਾਪਤ ਨਹੀਂ ਹੋਇਆ, ਉਹ ਭੁੱਖ ਦੇ ਦੁੱਖ ਨਾਲ ਸਤਾਏ ਹੋਏ ਜਿਹੜੇ ਸਿੰਘ ਸਨ, ਉਹ ਮਾਤਾ ਗੁਜਰੀ ਜੀ ਨੂੰ ਆ ਕੇ ਮਿਲੇ ਹਨ। ਮਾਤਾ ਗੁਜਰੀ ਜੀ ਨਾਲ ਆ ਕੇ ਤਿੰਨਾਂ ਸਿੰਘਾਂ ਨੇ ਮੇਲ ਕੀਤਾ ਹੈ।
ਕਰ ਮਸਲਤ ਆਵਤ ਪਏ, ਜੈ ਬੈਠੇ ਗੁਰ ਰਾਏ।
ਮਾਤਾ ਗੁਜਰੀ ਜੀ ਦੇ ਨਾਲ ਮਸਲਤ ਕਰਕੇ, ਸਲਾਹ ਕਰਕੇ, ਸਾਰੀ ਗੱਲ ਦੇ ਉੱਤੇ ਵਿਚਾਰ ਕਰਕੇ ਕਿ ਹੁਣ ਕੀ ਕਰਨਾ ਚਾਹੀਦਾ ਹੈ, ਉਹ ਸਾਰੀ ਮਸਲਤ ਕਰਕੇ ਇਹ ਜਿਹੜੇ ਭੁੱਖ ਦੇ ਦੁੱਖ ਨਾਲ ਸਤਾਏ ਹੋਏ ਸਿੰਘ ਨੇ, ਇਹ ਇਕੱਠੇ ਹੋ ਕੇ ਉੱਥੇ ਆਏ ਹਨ ਜਿੱਥੇ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਆਸਣ ਤੇ ਆਪਣੇ ਤਖਤ ਤੇ ਬੈਠੇ ਹੋਏ ਸਨ।
ਚੌਪਈ ਪੂਰਬ ਸਿੱਖਨ ਬਿਨੈ ਬਖਾਨੀ।
ਤੋ ਇਹਨਾਂ ਸਿੰਘਾਂ ਨੇ ਆ ਕੇ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਜੀ ਨੂੰ ਕਹਿਣ ਲੱਗੇ
ਸਤਿਗੁਰ ਕੀ ਜੇ ਕਿਰਪਾ ਮਹਾਨੀ।
ਕਹਿਣ ਲੱਗੇ ਹੇ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ, ਤੁਸੀਂ ਸਾਡੇ ਤੇ ਕਿਰਪਾ ਕਰੋ, ਰਹਿਮਤ ਕਰੋ ਮਹਾਰਾਜ ਜੀ, ਸਾਡੇ ਵੱਲ ਆਪਣੀ ਸਵੱਲੀ ਨਜ਼ਰ ਕਰਕੇ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖੋ।
ਆਪਣੇ ਜਾਨ ਪ੍ਰਾਨ ਦਿਓ ਦਾਨਾ।
ਮਹਾਰਾਜ ਸਾਨੂੰ ਆਪਣੇ ਜਾਣ ਕੇ, ਅਸੀਂ ਤੁਹਾਡੇ ਹਾਂ ਗਰੀਬ ਨਵਾਜ, ਤੁਹਾਡੇ ਹੱਥੀਂ ਸਾਜੇ ਹੋਏ ਹਾਂ, ਤੁਹਾਡੇ ਹੱਥੀਂ ਨਵਾਜੇ ਹੋਏ ਹਾਂ। ਮਹਾਰਾਜ ਜੀ ਅਸੀਂ ਤੁਹਾਡੇ ਹਾਂ, ਕਿਰਪਾ ਕਰਕੇ ਸਾਨੂੰ ਆਪਣੇ ਜਾਣ ਕੇ ਸਾਡੇ ਤੇ ਕਿਰਪਾ ਕਰੋ। ਸਾਨੂੰ ਪ੍ਰਾਣਾਂ ਦਾ ਦਾਨ ਆਪ ਜੀ ਕਿਰਪਾ ਕਰਕੇ ਬਖਸ਼ੋ।
ਮਤੋ ਜੰਗ ਕੋ ਕਰੀਐ ਹਾਨਾ।
ਆ ਜਿਹੜਾ ਜੰਗ ਕਰਨ ਦਾ ਮਤਾ ਹੈ ਇਹ ਹਾਲੇ ਕੁਝ ਸਮੇਂ ਲਈ ਛੱਡ ਦਿਓ, ਕਿਉਂਕਿ ਹੁਣ ਅਸੀਂ ਜੰਗ ਲੜਨ ਦੇ ਹਾਲਾਤ ਵਿੱਚ ਨਹੀਂ ਹਾਂ।
ਦਾਇਆ ਬਹੁਰ ਖਾਲਸੇ ਕੇਰਾ।
ਮਹਾਰਾਜ ਤੁਸੀਂ ਖਾਲਸੇ ਪੰਥ ਦੇ ਉੱਤੇ ਦਇਆ ਕਰੋ।
ਲਰਹਿ ਸਮਾਜ ਪਟੋਰ ਬਡੇਰਾ।
ਤੇ ਆਉਣ ਵਾਲੇ ਸਮੇਂ ਵਿੱਚ ਦੁਬਾਰਾ ਫਿਰ ਸਮਾਜ ਇਕੱਠਾ ਕਰਕੇ ਲੜਾਈ ਲਈ ਜਿਹੜੀਆਂ ਰਸਤਾਂ ਬਸਤਾਂ ਜੋ ਜੋ ਚਾਹੀਦਾ ਉਹ ਇਕੱਠਾ ਕਰਕੇ ਆਪਾਂ ਫਿਰ ਲੜ ਲਵਾਂਗੇ। ਮਹਾਰਾਜ ਜੇ ਹੁਣ ਟਾਲਾ ਵੱਟਿਆ ਜਾਂਦਾ ਤਾਂ ਵੱਟ ਲਓ, ਕਿਉਂਕਿ ਹੁਣ ਲੜਨ ਦੇ ਸਾਡੇ ਕੋਲ ਆਸਾਰ ਨਜ਼ਰ ਨਹੀਂ ਆਉਂਦੇ, ਸਾਡੇ ਸਰੀਰਾਂ 'ਚੋਂ ਤਾਣ ਨਹੀਂ ਹੈ ਕਿ ਅਸੀਂ ਕਿੰਨਾ ਕੁ ਚਿਰ ਇਹਨਾਂ ਨਾਲ ਹੋਰ ਲੜ ਸਕਦੇ ਹਾਂ। ਤੋ ਮਹਾਰਾਜ ਇਸ ਵਾਰੀ ਜੇ ਹੁਣ ਮਾਹੌਲ ਬਣਿਆ ਹੋਇਆ, ਵਜ਼ੀਰ ਆ ਕੇ ਕਸਮਾਂ ਖਾ ਰਹੇ ਨੇ, ਅਤੇ ਜੇ ਜੰਗ ਟਲਦਾ ਤਾਂ ਆਪ ਜੀ ਕਿਰਪਾ ਕਰਕੇ ਟਾਲ ਦਿਓ, ਤਾਂ ਜੋ ਦੁਬਾਰਾ ਫਿਰ ਇਹਨਾਂ ਨਾਲ ਲੜਨ ਵਾਸਤੇ ਤਿਆਰੀ ਕਰ ਸਕੀਏ।
ਜੰਗਲ ਚਲੋ ਮਵਾਸੀ ਮਹਾ।
ਮਹਾਰਾਜ ਆਪਾਂ ਜੰਗਲ ਦੇ ਇਲਾਕੇ 'ਚ ਚੱਲੀਏ, ਇੱਧਰ ਮਾਲਵੇ ਦੇ ਜੰਗਲ ਦੇ ਇਲਾਕੇ 'ਚ, ਉੱਥੇ ਜਾ ਕੇ ਬਾਗੀ ਹੋ ਜਾਵਾਂਗੇ। ਉੱਥੇ ਜਾ ਕੇ ਮਵਾਸੀ ਦਾ ਮਤਲਬ ਹੁੰਦਾ ਵੀ ਬਾਗੀ ਹੋ ਜਾਵਾਂਗੇ।
ਪਹੁੰਚ ਨਾ ਸਕੇ ਤੁਰਕ ਦਲ ਜਹਾਂ।
ਉੱਥੇ ਜੰਗਲ ਦੇ ਇਲਾਕੇ 'ਚ ਤੁਰਕਾਂ ਦਾ ਦਲ ਪਹੁੰਚ ਨਹੀਂ ਸਕਦਾ, ਕਿਉਂਕਿ ਉੱਥੇ ਪਾਣੀ ਦੀ ਕਿੱਲਤ ਹੈ। ਤੋ ਤੁਰਕ ਜਿਹੜੇ ਨੇ ਉੱਥੇ ਜੰਗਲ ਦੇ ਇਲਾਕੇ 'ਚ ਪਹੁੰਚ ਨਹੀਂ ਸਕਣਗੇ।
ਇਹਾਂ ਦੁਰਗ ਮਹਿ ਨਿਬਰਿਓ ਸਰਬ।
ਇੱਥੇ ਮਹਾਰਾਜ ਕਿਲਿਆਂ ਦੇ ਵਿੱਚ ਸਾਰਾ ਕੁਝ ਨਿਬੜ ਚੁੱਕਾ, ਖਾਣ ਨੂੰ ਇੱਕ ਵੀ ਦਾਣਾ ਰਾਸ਼ਨ ਦਾ ਬਾਕੀ ਨਹੀਂ ਬਚਿਆ।
ਅੰਨ ਨਾ ਪ੍ਰਾਪਤ ਖਰਚੇ ਦਰਬ।
ਪੈਸਾ ਖਰਚ ਕੇ ਵੀ ਅੰਨ ਨਹੀਂ ਮਿਲਦਾ ਮਹਾਰਾਜ, ਕਿਉਂਕਿ ਸਾਰਾ ਅਨਾਜ ਸਮਾਪਤ ਹੋ ਚੁੱਕਾ ਹੈ, ਪੈਸਾ ਖਰਚ ਕੇ ਵੀ ਅਨਾਜ ਪ੍ਰਾਪਤ ਨਹੀਂ ਹੋ ਸਕਦਾ।
ਅਪਰ ਸਮੱਗਰੀ ਕਿਮ ਕਰ ਆਵੇ।
ਜੇ ਖਾਣ ਨੂੰ ਅਨਾਜ ਨਹੀਂ ਮਿਲਣਾ ਤੇ ਫਿਰ ਹੋਰ ਸਮੱਗਰੀ ਬਰੂਦ ਗੋਲੀ ਸਿੱਕਾ ਘੋੜਿਆਂ ਲਈ ਘਾਹ ਪੱਠਾ ਉਹ ਤਾਂ ਮਹਾਰਾਜ ਜੀ ਇੱਥੇ ਕਿੱਥੋਂ ਲੱਭਣਾ ਹੈ।
ਬਿਤਿਓ ਸਮੇਂ ਬਹੁਤ ਜੰਗ ਮਚਾਵੇ।
ਮਹਾਰਾਜ ਜੰਗ ਮਚਾਉਂਦਿਆਂ ਬਹੁਤ ਸਮਾਂ ਬੀਤ ਗਿਆ ਹੈ।
ਨਿਕਸੇ ਹੋਏ ਬਹੁ ਬਿਦ ਕਲਿਆਣ।
ਮਹਾਰਾਜ ਇੱਥੋਂ ਨਿਕਲ ਚੱਲੀਏ, ਇਹਦੇ ਵਿੱਚ ਹੀ ਸਾਡੀ ਸਾਰਿਆਂ ਦੀ ਕਲਿਆਣ ਹੋਵੇਗੀ, ਇਹਦੇ ਵਿੱਚ ਹੀ ਸਾਡਾ ਸਾਰਿਆਂ ਦਾ ਭਲਾ ਹੋਵੇਗਾ। ਜੇ ਤੁਸੀਂ ਸਾਡਾ ਬਚਨ ਮੰਨ ਲਓ ਤੇ ਆਪਾਂ ਸ੍ਰੀ ਅਨੰਦਪੁਰ ਸਾਹਿਬ ਛੱਡ ਕੇ ਚਲੇ ਜਾਈਏ।
ਹੋਹੇ ਸਰਬ ਕੁਛ ਬਚ ਹੈ ਜੇ ਪ੍ਰਾਣ।
ਮਹਾਰਾਜ ਜੇ ਪ੍ਰਾਣ ਬਚ ਜਾਣਗੇ ਮੁੜ ਕੇ ਫਿਰ ਆ ਕੇ ਅਨੰਦਪੁਰ ਸਾਹਿਬ ਸਾਂਭ ਲਵਾਂਗੇ, ਜੇ ਪ੍ਰਾਣ ਹੀ ਨਾ ਬਚੇ ਤੇ ਮਹਾਰਾਜ ਫਿਰ ਅਨੰਦਪੁਰ ਸਾਹਿਬ ਕਿਵੇਂ ਸਾਂਭਾਂਗੇ।
ਛੁਦਾ ਕਸ਼ਟ ਤੇ ਜੇ ਮਰ ਗਏ।
ਜੇ ਭੁੱਖ ਦੇ ਕਸ਼ਟ ਨਾਲ ਹੀ ਸਾਡੇ ਪ੍ਰਾਣ ਨਿਕਲ ਗਏ, ਪਤਾ ਨੀ ਕਿਹੜੇ ਵੇਲੇ ਮਰ ਜਾਈਏ, ਇੰਨੀ ਡਾਢੀ ਭੁੱਖ ਨੇ ਸਾਨੂੰ ਸਤਾਇਆ ਹੋਇਆ।
ਪੁਨ ਕੋ ਲਰਹਿ ਖਾਕ ਹਮ ਭਏ।
ਜੇ ਖਾਕ ਹੀ ਹੋ ਗਏ, ਮਿੱਟੀ ਬਣ ਗਏ ਤੇ ਮਹਾਰਾਜ ਜੀ ਫਿਰ ਲੜਨਾ ਕਿਹਨੇ ਆ, ਫਿਰ ਜੰਗ ਕਿਹਨੇ ਲੜਨਾ, ਕਿਉਂਕਿ ਪ੍ਰਸ਼ਾਦੇ ਤੋਂ ਬਿਨਾਂ ਤਾਂ ਫਿਰ ਮਿੱਟੀ ਹੋਵਾਂਗੇ, ਮਰਾਂਗੇ। ਅੱਖਾਂ ਖੁੱਲਦੀਆਂ ਨਹੀਂ ਭੋਜਨ ਛਕੇ ਬਿਨਾਂ, ਸਰੀਰਾਂ 'ਚ ਤਾਣ ਨਹੀਂ ਰਿਹਾ, ਹੱਡਾਂ ਦੀਆਂ ਮੁੱਠਾਂ ਬਣ ਗਏ ਨੇ ਸਰੀਰ। ਮਹਾਰਾਜ ਜੀ ਜੇ ਅਸੀਂ ਮਿੱਟੀ ਬਣ ਗਏ ਮਰਨ ਤੋਂ ਬਾਅਦ ਤੇ ਫਿਰ ਜੰਗ ਕਿਹਨੇ ਲੜਨਾ ਹੈ।
ਦੇਖੋ ਸਿੱਖਣ ਕੋ ਹਿਤ ਕਰਕੇ।
ਮਹਾਰਾਜ ਆਪਣੇ ਸਿੱਖਾਂ ਦਾ ਹਿਤ ਕਰੋ, ਆਪਣੇ ਸਿੱਖਾਂ ਵੱਲ ਧਿਆਨ ਮਾਰੋ, ਇਹਨਾਂ ਤੇ ਤਰਸ ਕਰੋ।
ਕਾਲੀ ਕਾਲ ਖੇਦ ਬਹੁ ਭਰਕੇ।
ਖਾਲਸੇ ਨੇ ਬੜੀ ਘਾਲਣਾ ਘਾਲੀ ਹੈ, ਬੜੇ ਦੁੱਖ ਬੜੀਆਂ ਮੁਸੀਬਤਾਂ ਆਪਣੇ ਤਨ ਤੇ ਸਰੀਰਾਂ ਤੇ ਝੱਲੀਆਂ ਹਨ।
ਅਬ ਹੈ ਬਿਦਾਵਾ ਨਾਹੇ ਲਿਖਾਵੋ।
ਮਹਾਰਾਜ ਕਿਰਪਾ ਕਰੋ, ਹੁਣ ਤੁਸੀਂ ਕਹਿੰਦੇ ਹੋ ਬਿਦਾਵਾ ਲਿਖ ਕੇ ਦਿਓ, ਮਹਾਰਾਜ ਹੁਣ ਬਿਦਾਵਾ ਨਾ ਲਿਖਾਓ ਸਿੱਖਾਂ ਕੋਲੋਂ, ਕਿਉਂਕਿ ਬਹੁਤ ਜ਼ਿਆਦਾ ਕਸ਼ਟ ਸਿੱਖਾਂ ਨੇ ਆਪਣੇ ਸਰੀਰਾਂ ਤੇ ਝੱਲੇ ਹੈ, ਹੁਣ ਏਡਾ ਵੱਡਾ ਕਸ਼ਟ ਹੋਰ ਨਾ ਦਿਓ ਵੀ ਸਿੱਖਾਂ ਨੂੰ ਬਿਦਾਵਾ ਲਿਖਣਾ ਪਵੇ।
ਖਾਰਜ ਸਿੱਖੀ ਤੇ ਨਾ ਕਰਾਵੋ।
ਮਹਾਰਾਜ ਆਪਣੀ ਸਿੱਖੀ ਤੋਂ ਆਪਣੇ ਸਿੱਖਾਂ ਨੂੰ ਖਾਰਜ ਨਾ ਕਰੋ, ਬਿਦਾਵਾ ਨਾ ਲਿਖਾਓ।
ਸ਼ੁਦਾ ਕਸ਼ਟ ਤੇ ਲਿਖ ਕਰ ਦੇਂਗੇ,
ਕਿਉਂਕਿ ਮਹਾਰਾਜ ਭੁੱਖ ਦਾ ਦੁੱਖ ਇੰਨਾ ਵੱਡਾ ਡਾਢਾ ਦੁੱਖ ਹੈ ਸਾਰੇ ਸਿੱਖਾਂ ਨੂੰ ਕਿ ਜੇ ਇਹਨਾਂ ਨੂੰ ਬਿਦਾਵਾ ਲਿਖ ਕੇ ਵੀ ਦੇਣਾ ਪਿਆ ਤੇ ਜਾਣ ਲਈ ਤੇ ਲਿਖ ਕੇ ਦੇਣ ਨੂੰ ਤਿਆਰ ਨੇ, ਇਹਨਾਂ ਨੇ ਲਿਖ ਕੇ ਦੇ ਵੀ ਦੇਣਾ, ਪਰ ਮਹਾਰਾਜ ਤੁਸੀਂ ਦਇਆ ਕਰੋ ਵੀ ਇਹਨਾਂ ਕੋਲੋਂ ਬਿਦਾਵਾ ਨਾ ਲਿਖਾਓ, ਕਿਉਂਕਿ ਭੁੱਖ ਦੇ ਦੁੱਖ ਨਾਲ ਇਹਨਾਂ ਨੇ ਬਦਾਵਾ ਲਿਖ ਕੇ ਦੇ ਵੀ ਦੇਣਾ ਹੈ।
ਪ੍ਰਾਣ ਬਚਾਵਨ ਹੇਤ ਚਾਹੇਂਗੇ,
ਕਿਉਂਕਿ ਸਾਰੇ ਆਪਣੇ ਪ੍ਰਾਣ ਬਚਾਉਣਾ ਚਾਹੁੰਦੇ ਨੇ, ਭੁੱਖ ਦਾ ਦੁੱਖ ਕਿਸੇ ਕੋਲੋਂ ਸਹਿਣ ਨਹੀਂ ਹੋ ਰਿਹਾ।
ਮਰਨ ਲੱਗਿਓ ਨਰ ਕਿਆ ਨਹਿ ਕਰੇ,
ਮਰਦਾ ਬੰਦਾ ਕੀ ਨਹੀਂ ਕਰਦਾ, ਜਦੋਂ ਬੰਦਾ ਵੇਖਦਾ ਵੀ ਹੁਣ ਮਰਨ ਲੱਗਾ ਤੇ ਮਰਨ ਤੋਂ ਪਹਿਲਾਂ ਉਹ ਆਪਣੇ ਹੱਥ ਪੱਲੇ ਮਾਰਦਾ ਹੀ ਆ ਵੀ ਕਿਸੇ ਤਰੀਕੇ ਮੇਰਾ ਬਚਾਅ ਹੋ ਜਾਏ। ਤੋ ਮਰਨ ਤੋਂ ਪਹਿਲਾਂ ਬੰਦਾ ਭਲਾ ਕੀ ਨਹੀਂ ਕਰਦਾ, ਜੇ ਉਹਨਾਂ ਨੂੰ ਬਦਾਵਾ ਵੀ ਲਿਖ ਕੇ ਦੇਣਾ ਪਿਆ, ਇਹਨਾਂ ਨੇ ਤਿਆਰ ਹੋ ਜਾਣਾ ਦੇਣ ਨੂੰ।
ਜੀਵਨ ਹੇਤ ਸਰਬ ਪਰ ਹਰੈ,
ਆਪਣੇ ਜੀਵਨ ਲਈ ਸਾਰਾ ਕੁਝ ਛੱਡਣ ਨੂੰ ਤਿਆਰ ਹੋ ਜਾਂਦਾ ਬੰਦਾ।
ਆਪਣੇ ਪੰਥ ਕੇ ਬਨਹੋ ਸਹਾਈ,
ਮਹਾਰਾਜ ਆਪਣੇ ਪੰਥ ਦੇ ਸਹਾਈ ਹੋਵੋ, ਆਪਣੇ ਪੰਥ ਦੇ ਸਦਾ ਲਈ ਸਹਾਈ ਹੋਵੋ।
ਲੇਹੋ ਕਸ਼ਟ ਤੇ ਪ੍ਰਾਣ ਬਚਾਏ,
ਇਸ ਵੱਡੇ ਡਾਢੇ ਕਸ਼ਟ ਤੋਂ ਆਪਣੇ ਸਿੱਖਾਂ ਦੇ ਪ੍ਰਾਣ ਬਚਾ ਲੋ। ਮਹਾਰਾਜ ਕਲਗੀਧਰ ਜੀ, ਤੁਸੀਂ ਪ੍ਰਾਣ ਦਾਤੇ ਹੋ।
ਸੁਣ ਕਰ ਦੀਨ ਬੈਨ ਗੁਰ ਬੋਲੇ,
ਸਿੱਖਾਂ ਦੇ ਦੀਨ ਬੇਨਤੀ, ਦੀਨ ਦਾ ਮਤਲਬ ਹੁੰਦਾ ਵੀ ਜਿਨ੍ਹਾਂ ਨੇ ਦੁਖੀ ਹੋ ਕੇ ਆਤਰ ਹੋ ਕੇ ਬੇਨਤੀ ਕੀਤੀ ਹੋਵੇ, ਉਹ ਬਚਨ ਕਲਗੀਆਂ ਵਾਲੇ ਪਾਤਸ਼ਾਹ ਨੇ ਸੁਣੇ।
ਧੀਰਜ ਧਰੋ ਨਹੀਂ ਮਨ ਡੋਲੇ,
ਮਹਾਰਾਜ ਜੀ ਕਹਿੰਦੇ ਆ ਖਾਲਸਾ ਜੀ ਧੀਰਜ ਰੱਖੋ, ਹੁਣ ਡੋਲੋ ਨਾ, ਬਸ ਹੁਣ ਹੰਨੇ ਬੰਨੇ ਦੀ ਤਿਆਰੀ ਹੈ, ਜਾਂ ਤੁਸੀਂ ਚਲੇ ਜਾਓਗੇ ਜਾਂ ਦੁਸ਼ਮਣ ਜਾਣ ਨੂੰ ਤਿਆਰ ਬੈਠ, ਤੇ ਤੁਸੀਂ ਹੁਣ ਜੇ ਹੌਸਲਾ ਕਰ ਲੋ, ਧੀਰਜ ਰੱਖ ਲੋ।
ਹਮ ਤੁਮਰੇ ਸੁਖ ਹੂੰ ਕੋ ਚਾਹੈ,
ਅਸੀਂ ਤੁਹਾਡੇ ਦੁਸ਼ਮਣ ਨਹੀਂ ਹਾਂ। ਮਹਾਰਾਜ ਜੀ ਕਹਿੰਦੇ ਮੈਂ ਤੁਹਾਡਾ ਸੁਖ ਚਾਹੁੰਦਾ, ਸਿੱਖੋ ਮੈਂ ਤਾਂ ਅਕਾਲ ਪੁਰਖ ਦੇ ਚਰਨਾਂ ਚੋਂ ਮੰਗੀਏ ਮੰਗਦਾ, ਸੁਖੀ ਬਸੈ ਮੋਰੋ ਪਰਿਵਾਰ, ਸੇਵਕ ਸਿੱਖ ਸਭਾ ਕਰਤਾਰ। ਮੈਂ ਤੁਹਾਡੇ ਲਈ ਸੁਖ ਮੰਗਦਾ, ਤੁਹਾਨੂੰ ਸੁਖੀ ਵੇਖਣਾ ਚਾਹੁੰਦਾ ਹਾਂ।
ਨਹਿ ਜਾਣੋ ਇਹ ਛਲੀ ਮਹਾ ਹੈ,
ਤੁਸੀਂ ਇਹਨਾਂ ਦੀਆਂ ਕਸਮਾਂ ਤੇ ਭਰੋਸਾ ਨਾ ਕਰੋ, ਇਹ ਬੜੇ ਛਲੀਏ ਨੇ, ਕਪਟੀ ਹਨ, ਫਰੇਬੀ ਹਨ।
ਗੁਜ਼ਰੇ ਬੁਰਾ ਤੁਮਾਰੇ ਸਿਰ ਪਰ,
ਤੁਸੀਂ ਜੇ ਬਾਹਰ ਜਾਓਗੇ ਤੁਹਾਡੇ ਸਿਰ ਤੇ ਬਹੁਤ ਜ਼ਿਆਦਾ ਭਿਆਨਕ ਮਾਰ ਪੈਣੀ ਆ, ਸਾਨੂੰ ਦਿਸ ਰਿਹਾ। ਇਹ ਭੁੱਖ ਦਾ ਦੁੱਖ ਤਾਂ ਤੁਸੀਂ ਝੱਲ ਲੋਗੇ, ਬਾਹਰ ਪ੍ਰਾਣ ਹੀ ਨਹੀਂ ਰਹਿਣੇ, ਭੁੱਖ ਦੇ ਨਾਲ ਦੋ ਚਾਰ ਦਿਨ ਦਸ ਦਿਨ ਕੱਟ ਸਕੋਗੇ, ਬਾਹਰ ਜਾਂਦਿਆਂ ਉਹਨਾਂ ਨੇ ਤੁਹਾਨੂੰ ਜਿਉਂਦਿਆਂ ਨੂੰ ਨਹੀਂ ਛੱਡਣਾ, ਕਿਉਂਕਿ ਤੁਹਾਡੇ ਕੋਲੋਂ ਇੰਨੇ ਤਾਣ ਨਾਲ ਲੜ ਨਹੀਂ ਹੋਣਾ, ਕਿਉਂਕਿ ਸਰੀਰਾਂ 'ਚ ਬਲ ਨਹੀਂ ਹੈ ਭੁੱਖ ਕਰਕੇ। ਤੋ ਮਹਾਰਾਜ ਜੀ ਕਹਿੰਦੇ ਇਹਨਾਂ ਤੇ ਵਿਸ਼ਵਾਸ ਨਾ ਕਰੋ, ਜੇ ਬਾਹਰ ਜਾਓਗੇ ਤੇ ਮਾਰੇ ਜਾਓਗੇ।
ਚਾਹੋ ਬਚਾਵਨ ਤਿਸ ਤੇ ਹਿਤ ਧਰ,
ਅਸੀਂ ਤਾਂ ਤੁਹਾਨੂੰ ਬਚਾਉਣਾ ਚਾਹੁੰਦੇ ਹਾਂ, ਤਾਂ ਤੁਹਾਨੂੰ ਵਰਜ ਰਹੇ ਹਾਂ, ਰੋਕ ਰਹੇ ਹਾਂ ਜਾਣ ਤੋਂ।
ਕਿਤਕ ਕਾਲ ਇਮ ਔਰ ਬਿਤਾਵੋ,
ਕੁਝ ਸਮਾਂ ਤੁਸੀਂ ਹੋਰ ਬਤੀਤ ਕਰ ਲਓ, ਬਸ ਕੁਝ ਸਮਾਂ ਹੋਰ ਸਾਨੂੰ ਦੇ ਦਿਓ।
ਪੁਨ ਮਨ ਭਾਵਤ ਭੋਜਨ ਖਾਵੋ,
ਫਿਰ ਤੁਹਾਨੂੰ ਮਨ ਭਾਉਂਦੇ ਭੋਜਨ ਮਿਲਣਗੇ ਖਾਣ ਨੂੰ, 36 ਪ੍ਰਕਾਰ ਦੇ ਪਕਵਾਨ ਪ੍ਰਾਪਤ ਹੋਣਗੇ।
ਬਾਸਰ 20 ਕੇ ਬਸੋ 19,
ਮਹਾਰਾਜ ਜੀ ਕਹਿੰਦੇ ਜੇ ਨਹੀਂ ਬਹੁਤਾ ਸਮਾਂ ਠਹਿਰਨਾ, 20 ਦਿਨ ਹੀ ਠਹਿਰ ਜੋ ਸਿੰਘੋ, 19 ਦਿਨ ਹੀ ਠਹਿਰ ਜਾਓ।
18 ਸਿਮਰਹੋ ਜਗਦੀਸ਼,
ਜੇ 19 ਦਿਨ ਨਹੀਂ ਰਹਿਣਾ, 18 ਦਿਨ ਹੀ ਰਹਿ ਜੋ, ਸਾਡਾ ਬਚਨ ਮੰਨ ਕੇ ਰੱਬ ਰੱਬ ਕਰ ਲਓ।
ਕਿਦੋ ਸਬਤ 10 ਖੋੜਸ ਰਹੋ,
17 ਦਿਨ ਹੀ ਰਹਿ ਜੋ, 17 ਨਹੀਂ ਤਾਂ 16 ਹੀ ਰਹਿ ਜੋ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਇੱਕ ਪ੍ਰਕਾਰ ਨਾਲ ਦਇਆ ਕਰ ਰਿਹਾ ਖਾਲਸੇ ਤੇ, ਕਹਿੰਦੇ ਨਹੀਂ ਤਾਂ 17 ਨਹੀਂ ਤਾਂ 16 ਦਿਨ ਹੀ ਰਹਿ ਜਾਓ।
ਕਹਿ 10 ਪੰਚ ਥਿਰ ਹੋ ਸੁਖ ਲਹੋ,
ਜੇ 16 ਦਿਨ ਵੀ ਨਹੀਂ ਮੰਨਦੇ ਤੇ 15 ਦਿਨ ਹੀ ਮੰਨ ਜਾਓ ਰਹਿਣ ਨੂੰ।
ਇਤਨੇ ਦਿਨ ਮਹਿ ਦੋਨੋ ਲੋਕ,
ਜੇ 15 ਦਿਨ ਵੀ ਤੁਸੀਂ ਸਾਡਾ ਬਚਨ ਮੰਨ ਕੇ ਰਹਿ ਜਾਓਗੇ ਤੇ ਇੰਨੇ ਦਿਨਾਂ 'ਚ ਅਸੀਂ ਬਚਨ ਕਰਦੇ ਹਾਂ, ਸਾਕਸ਼ੀ ਬਣਦੇ ਹਾਂ ਕਿ ਤੁਹਾਡਾ ਲੋਕ ਪਰਲੋਕ ਦੋਵੇਂ ਜਹਾਨ ਸਫਲ ਹੋ ਜਾਣਗੇ। ਸਿਰਫ 15 ਦਿਨ ਸਾਡਾ ਬਚਨ ਮੰਨ ਕੇ ਰਹਿ ਜਾਓ।
ਕਰੋ ਸੁਧਾਰਨ ਮੇਟੋ ਸ਼ੋਕ,
ਔਰ ਆਪਣੇ ਮਨ ਦਾ ਸ਼ੋਕ ਮਿਟਾਓ ਤੇ ਬਹਿ ਕੇ ਰੱਬ ਰੱਬ ਕਰੋ।
ਪੁਨ ਸਿੱਖ ਕਹਿ ਸੁਨਹੋ ਗੁਰ ਪੂਰੇ,
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਤੇ ਸੁਣ ਕੇ ਅੱਗੋਂ ਸਿੱਖ ਬੋਲੇ, ਕਹਿਣ ਲੱਗੇ ਹੇ ਪੂਰਨ ਸਤਿਗੁਰੂ ਜੀ,
ਅਬ ਤੋਂ ਨਿਕਸਨ ਬਨ ਹੈ ਜ਼ਰੂਰੇ।
ਨਹੀਂ ਮਹਾਰਾਜ, 15 ਦਿਨ ਤਾਂ ਬਹੁਤ ਨੇ, ਅਸੀਂ ਤਾਂ ਅੱਜ ਹੀ ਜਾਣ ਨੂੰ ਤਿਆਰ ਬੈਠੇ ਹਾਂ, ਹੁਣ ਤਾਂ ਇੱਥੋਂ ਨਿਕਲਣਾ ਹੀ ਪੈਣਾ।
ਇੱਕ ਦਿਵਸ ਵੀ ਵਸਿਓ ਨਾ ਜਾਈ,
ਸਾਡੇ ਕੋਲੋਂ ਤਾਂ ਇੱਕ ਦਿਨ ਵੀ ਇੱਥੇ ਵਸਿਆ ਨਹੀਂ ਜਾਂਦਾ, ਇੱਕ ਦਿਨ ਵੀ ਰਿਹਾ ਨਹੀਂ ਜਾਂਦਾ।
ਨਿਕਸਨ ਕੋ ਚਾਹਤ ਸਮੁਦਾਈ,
ਮਹਾਰਾਜ ਅਸੀਂ ਹੁਣ ਸਾਰੇ ਇਸ ਨਗਰ ਆਨੰਦਪੁਰ ਸਾਹਿਬ ਨੂੰ ਛੱਡ ਕੇ ਜਾਣਾ ਚਾਹੁੰਦੇ ਹਾਂ, ਇਹ ਫੈਸਲਾ ਅਸੀਂ ਕਰ ਚੁੱਕੇ ਹਾਂ।
ਵਿਆਕੁਲ ਪਏ ਛੁਦਤ ਤ੍ਰਿਤਹਾਰਾ,
ਮਹਾਰਾਜ ਧੀਰਜ ਕਿਵੇਂ ਰੱਖੀਏ, ਭੁੱਖ ਨਾਲ ਵਿਆਕੁਲ ਹੋਏ ਪਏ ਨੇ, ਪ੍ਰਾਣ ਸੁੱਕ ਰਹੇ ਨੇ ਭੁੱਖ ਨਾਲ।
ਸ਼ਤਰਨ ਸਨ ਲੜ ਕੀਓ ਅਖਾਰਾ,
ਦੁਸ਼ਮਣਾਂ ਨਾਲ ਲੜ ਲੜ ਕੇ ਸਾਰੇ ਹੰਬੇ ਪਏ ਹਨ, ਇੱਕ ਭੁੱਖ ਦਾ ਦੁੱਖ ਹੈ, ਇੱਕ ਦੁਸ਼ਮਣਾਂ ਨਾਲ ਲੜਨਾ ਪੈ ਰਿਹਾ।
ਹਾਰ ਪਰੇ ਮੂਰਖ ਚਖ ਮਾਰ,
ਮਹਾਰਾਜ ਜੀ ਜੰਗ ਦੇ ਮੈਦਾਨ ਚ ਆਪ ਜੀ ਦੇ ਸੂਰਮਿਆਂ ਨੇ ਬਹਾਦਰੀ ਵਿਖਾਈ ਹੈ, ਦੁਸ਼ਮਣ ਚੱਖ ਮਾਰ ਮਾਰ ਕੇ ਹਾਰ ਗਏ ਨੇ, ਪਰ ਕਿਸੇ ਦੁਸ਼ਮਣ ਨੂੰ ਨੇੜੇ ਨਹੀਂ ਲੱਗਣ ਦਿੱਤਾ।
ਯਾਂ ਤੇ ਕਰਹਿ ਸਫਤ ਉਦਾਰ,
ਮਹਾਰਾਜ ਹੁਣ ਉਹ ਵੀ ਬਾਹਰ ਥੱਕੇ ਹੋਏ ਨੇ, ਉਹ ਹੁਣ ਕਸਮਾਂ ਖਾ ਰਹੇ ਨੇ, ਕਸਮਾਂ ਖਾ ਖਾ ਕੇ ਲਿਖ ਲਿਖ ਕੇ ਭੇਜ ਰਹੇ ਨੇ ਵੀ ਗੁਰੂ ਜੀ ਆਨੰਦਪੁਰ ਸਾਹਿਬ ਛੱਡ ਦੇਣ, ਇਹ ਉਹਨਾਂ ਦੀ ਹਾਰ ਹੀ ਹੈ ਮਹਾਰਾਜ ਜੀ ਜਿਹੜੇ ਕਸਮਾਂ ਲਿਖ ਕੇ ਭੇਜ ਰਹੇ ਨੇ।
ਅਬ ਨਿਕਸਨ ਹੀ ਤੁਮ ਕੋ ਬਨੈ,
ਮਹਾਰਾਜ ਹੁਣ ਤਾਂ ਤੁਹਾਨੂੰ ਆਨੰਦਪੁਰ ਸਾਹਿਬ ਚੋਂ ਨਿਕਲਣਾ ਹੀ ਭਲਾ ਹੈ, ਇੱਥੋਂ ਜਾਣਾ ਹੀ ਚੰਗਾ ਹੈ।
ਜਿਸ ਤੇ ਰਹਿ ਪ੍ਰਾਣ ਕੇ ਸਨੈ,
ਜਿਹਦੇ ਨਾਲ ਅਸੀਂ ਸਾਰੇ ਪ੍ਰਾਣ ਬਚਾ ਕੇ ਰਹਿ ਸਕਦੇ ਹਾਂ।
ਹੁਣ ਗੁਰ ਕਹਿਓ ਪੰਜ ਦਸ ਦਿਓਸਾ,
ਮਹਾਰਾਜ ਜੀ ਫਿਰ ਬੋਲੇ ਕਹਿਣ ਲੱਗੇ ਜੇ 15 ਦਿਨ ਨਹੀਂ ਰੁਕਣਾ,
ਜੇ ਨਹਿ ਰਹਿਤੇ ਧਾਰ ਪਰੋਸਾ,
ਭਰੋਸਾ ਰੱਖ ਕੇ ਜੇ ਤੁਸੀਂ 15 ਦਿਨ ਵੀ ਨਹੀਂ ਟਿਕਦੇ,
14 ਤੇਰਾ ਦਵਾਦਸ਼ ਰਹੋ,
14 ਦਿਨ ਰਹਿ ਜੋ, 13 ਦਿਨ ਹੀ ਮੰਨ ਜੋ, 12 ਦਿਨ ਹੀ ਮੰਨ ਜੋ ਰਹਿਣ ਵਾਸਤੇ,
ਹੁਣ ਮਨ ਭਾਵਤ ਸੁਖ ਸਭ ਲਹੋ,
ਤੇ ਜੇ ਤੁਸੀਂ 12 ਦਿਨ ਵੀ ਅਟਕ ਗਏ ਸਾਡਾ ਬਚਨ ਮੰਨ ਕੇ, ਤੇ ਤੁਹਾਨੂੰ ਮਨ ਭਾਉਂਦੇ ਸੁਖ ਪ੍ਰਾਪਤ ਹੋਵਣਗੇ।
ਇਕਾਦਸ਼ 10 9 8 ਬਸੀਜੈ,
ਪਾਤਸ਼ਾਹ ਹੋਰ ਕਰੀ ਜਾਂਦੇ ਦਇਆ, ਕਹਿੰਦੇ ਜੇ 12 ਨਹੀਂ ਤਾਂ 11 ਦਿਨ ਮੰਨ ਜੋ ਰਹਿਣ ਨੂੰ, 10 ਦਿਨ ਮੰਨ ਜੋ, 9 ਦਿਨ ਮੰਨ ਜੋ, 8 ਦਿਨ ਹੀ ਮੰਨ ਜੋ ਰਹਿਣ ਵਾਸਤੇ,
ਰਿਪ ਹਟ ਜਾਏ ਇਹਾਂ ਸੁਖ ਲੀਜੈ,
ਜੇ ਤੁਸੀਂ 8 ਦਿਨ ਵੀ ਰਹਿ ਗਏ ਤੇ ਇਹ ਰਾਜਿਆਂ ਨੇ ਇੱਥੋਂ ਹਟ ਕੇ ਚਲੇ ਜਾਣਾ, ਉਹ ਜਾਣ ਹੀ ਵਾਲੇ ਆ, ਕਾਲੇ ਉਹ ਵੀ ਬੜੇ ਨੇ, ਤਾਂ ਹੀ ਕਸਮਾਂ ਲਿਖ ਲਿਖ ਕੇ ਭੇਜ ਰਹੇ ਆ, ਜਾਂ ਤੁਸੀਂ ਚਲੇ ਗਏ ਜਾਂ ਉਹ ਚਲੇ ਜਾਣ, ਜੇ ਤੁਸੀਂ ਸਾਡਾ ਬਚਨ ਮੰਨ ਕੇ 7-8 ਦਿਨ ਵੀ ਰਹਿ ਜਾਓ, ਤਾਂ ਇਹ ਜਿੰਨੇ ਰਾਜੇ ਨੇ, ਇਹ ਜਿੰਨੇ ਤੁਰਕ ਨੇ ਬਾਹਰ ਬੈਠੇ ਹੋਏ, ਇਹ ਸਾਰੇ ਚਲੇ ਜਾਣਗੇ, ਤੁਸੀਂ ਸੁਖੀ ਵਸੋਗੇ।
ਜੇ ਔੜਕ ਹੀ ਕਰੋ ਪਿਆਰੇ,
ਤੇ ਜੇ ਤੁਸੀਂ ਔੜਕ ਹੀ ਜਾਣ ਦੀ ਤਿਆਰੀ ਕਰਨਾ ਚਾਹੁੰਦੇ ਹੋ,
ਸਪਤ ਦਿਵਸ ਲਿਹੋ ਤੀਰਜ ਤਾਰੇ,
ਚਲੋ ਫਿਰ ਹੁਣ ਅਸੀਂ ਅਖੀਰਲਾ ਬਚਨ ਕਰਦੇ ਹਾਂ ਵੀ 7 ਦਿਨ ਹੀ ਰਹਿ ਜਾਓ, ਤੁਸੀਂ 7 ਦਿਨ ਹੀ ਮੰਨ ਜਾਓ ਰਹਿਣ ਵਾਸਤੇ।
ਅਬ ਨਿਕਸ ਹੋਏ ਗਜ਼ਬ ਗੁਜ਼ਾਰਨ,
ਕਿਉਂਕਿ ਜੇ ਹੁਣ ਨਿਕਲੋਗੇ ਤੇ ਜਿਹੜੀ ਮਾਰ ਗਜ਼ਬ ਦੀ ਤੁਹਾਡੇ ਤੇ ਪੈਣੀ ਹੈ ਸਿੱਖੋ, ਤੁਸੀਂ ਉਹ ਚਿੱਤ ਚੇਤੇ ਵੀ ਸੋਚੀ ਨਹੀਂ ਹੋਣੀ, ਤੁਸੀਂ ਜੋ ਸੋਚ ਰਹੇ ਹੋ ਬਿਲਕੁਲ ਉਹਦੇ ਤੋਂ ਉਲਟ ਹੋਣਾ, ਤੁਸੀਂ ਸੋਚ ਰਹੇ ਹੋ ਤੁਹਾਨੂੰ ਰਾਹ ਦੇਣਗੇ, ਨਹੀਂ ਇਹ ਰਾਹ ਰੋਕਣਗੇ ਤੁਹਾਡਾ, ਬਾਹਰ ਰੜੇ ਚ ਲਿਜਾ ਕੇ ਤੁਹਾਨੂੰ ਮਾਰਨਗੇ, ਨੁਕਸਾਨ ਪਹੁੰਚਾਉਣਗੇ, ਬੜਾ ਵੱਡਾ ਨੁਕਸਾਨ ਹੋਵੇਗਾ, ਗਜ਼ਬ ਗੁਜ਼ਰੇਗਾ। ਇਸ ਕਰਕੇ ਸਿੱਖੋ ਹਾਲੇ ਵੀ ਸਾਡਾ ਬਚਨ ਮੰਨ ਲਓ, 7 ਦਿਨ ਹੀ ਰਹਿ ਜਾਓ,
ਬਚੋ ਨਹੀਂ ਹੋਏ ਸਭਨ ਸੰਘਾਰਨ,
ਜੇ 7 ਦਿਨ ਵੀ ਰਹਿ ਜਾਓਗੇ ਸਾਡਾ ਬਚਨ ਮੰਨ ਕੇ ਤਾਂ ਬਚ ਜਾਓਗੇ, ਨਾ ਮੰਨੋਗੇ ਤਾਂ ਬਾਹਰ ਜਾ ਕੇ ਸਾਰੇ ਸੰਘਾਰੇ ਜਾਓਗੇ, ਮਾਰੇ ਜਾਓਗੇ।
ਜਿਮ ਬਾਲਕ ਪਿਖ ਰੂਪ ਅਗਨ ਕੋ,
ਮਹਾਰਾਜ ਜੀ ਉਦਾਹਰਣ ਦਿੰਦੇ, ਕਹਿੰਦੇ ਸਿੰਘੋ ਜਿਵੇਂ ਕੋਈ ਛੋਟਾ ਬੱਚਾ ਅੱਗ ਵੇਖਦਾ ਨਾ, ਅੰਗਿਆਰੇ ਪਏ ਹੋਏ ਤੇ ਬੱਚਿਆਂ ਨੂੰ ਨਹੀਂ ਪਤਾ ਵੀ ਅੱਗ ਪਈ ਆ ਅੰਗਾਰੇ, ਉਹ ਭੱਜ ਭੱਜ ਕੇ ਜਾਂਦਾ ਫੜਨ ਵਾਸਤੇ,
ਪਰਨ ਚਹੈ ਨਹਿ ਲਖੈ ਜਰਨ ਕੋ,
ਉਹ ਫੜਨਾ ਚਾਹੁੰਦਾ, ਉਹਨੂੰ ਇਹ ਨਹੀਂ ਪਤਾ ਵੀ ਅੱਗ ਦੇ ਅੰਗਾਰ ਨੇ, ਜੇ ਫੜਾਂਗਾ ਤੇ ਸੜ ਜਾਵਾਂਗਾ।
ਮਾਤਾ ਪਿਤਾ ਸੰਭਾਰਨ ਕਰੇ,
ਤੇ ਕੋਲ ਪਿਓ ਬੈਠਾ ਹੋਵੇ, ਮਾਂ ਬੈਠੀ ਹੋਵੇ ਤੇ ਉਹ ਰੋਕਦੇ ਆ, ਨਾ ਪੋਤੇ ਅੱਗ ਹੈ ਇਹ ਹੱਥ ਲਾ ਕੇ ਤੂੰ ਸੜ ਜਾਏਗਾ, ਉਹ ਫਿਰ ਜਾਂਦਾ ਭੱਜ ਕੇ, ਉਹ ਫਿਰ ਰੋਕਦੇ ਨੇ ਬਾਰ ਬਾਰ।
ਵਰਜਤ ਪਕੜੇ ਬੀਚ ਨਾ ਪਰੇ,
ਉਹ ਵਰਜਦੇ ਨੇ ਉਸ ਬੱਚੇ ਨੂੰ ਰੋਕ ਕੇ ਫੜ ਲੈਂਦੇ ਆ ਵੀ ਕਿਤੇ ਉਸ ਅੱਗ ਦੇ ਵਿੱਚ ਨਾ ਜਾ ਪਵੇ।
ਤਿਉਂ ਹਮ ਤੁਮਕੋ ਬਹੁ ਵਰਜੰਤੇ,
ਇਸੇ ਤਰ੍ਹਾਂ ਅਸੀਂ ਤੁਹਾਨੂੰ ਵਰਜ ਰਹੇ ਹਾਂ, ਤੁਸੀਂ ਸਾਡੇ ਬੱਚੇ ਹੋ, ਪੁੱਤਰ ਹੋ, ਬਾਹਰ ਅੱਗ ਬਲਦੀ ਹੈ, ਉਹਦੇ ਵਿੱਚ ਨਾ ਜਾਓ ਤਾਂ ਤੁਹਾਨੂੰ ਅਸੀਂ ਬਾਰ ਬਾਰ ਰੋਕ ਰਹੇ ਹਾਂ।
ਬੁਰਾ ਹੋਤ ਸਿਰ ਨਹੀਂ ਲਖੰਤੇ,
ਤੁਹਾਨੂੰ ਇਹ ਗੱਲ ਦੀ ਸਮਝ ਨਹੀਂ ਆ ਰਹੀ ਵੀ ਤੁਹਾਡੇ ਬਾਹਰ ਜਾਇਆ ਤੁਹਾਡੇ ਨਾਲ ਬਹੁਤ ਬੁਰਾ ਹੋਵੇਗਾ।
ਸੁਣ ਸਿੱਖ ਕਹੇ ਬੁਰਾ ਅਬ ਨਾਹੀ।
ਜਦੋਂ ਮਹਾਰਾਜ ਜੀ ਨੇ ਇੱਥੋਂ ਤੱਕ ਬਚਨ ਕਹੇ ਸੁਣ ਕੇ ਫਿਰ ਅੱਗੋਂ ਸਿੱਖ ਅੜੇ ਹੋਏ, ਕਹਿਣ ਲੱਗੇ ਮਹਾਰਾਜ ਇਹਦੇ ਤੋਂ ਵੱਧ ਬੁਰਾ ਕੀ ਹੋਣਾ ਜੋ ਹੁਣ ਹੋ ਰਿਹਾ ਸਾਡੇ ਨਾਲ। ਬੰਦਾ ਇਹ ਸੋਚਦਾ ਨਾ ਵੀ ਇਹਦੇ ਤੋਂ ਵੱਧ ਕੀ ਬੁਰਾ ਹੋ ਸਕਦਾ, ਪਰ ਉਹਨੂੰ ਅੰਦਾਜ਼ਾ ਨਹੀਂ ਹੁੰਦਾ ਵੀ ਬੁਰੇ ਦੀ ਵੀ ਕੋਈ ਅੰਤ ਨਹੀਂ ਹੁੰਦਾ, ਵੀ ਕੀ ਕੁਝ ਨਹੀਂ ਹੋ ਸਕਦਾ, ਕੀ ਕੁਝ ਨਹੀਂ ਹੋ ਸਕਦਾ। ਰੱਬ ਦੇ ਭੈ ਵਿੱਚ ਹੀ ਰਹਿਣਾ ਚਾਹੀਦਾ। ਕਹਿੰਦੇ ਜੀ ਇਹਦੇ ਤੋਂ ਵੱਧ ਬੁਰਾ ਹੋਰ ਸਾਡੇ ਨਾਲ ਕੀ ਹੋਣਾ ਜੋ ਹੋ ਰਿਹਾ।
ਲਖੀਏ ਦਾ ਬੁਰਾ ਦੁਰਗ ਕੇ ਮਾਹੀ,
ਇਹ ਕਿਲੇ ਚ ਸਾਡਾ ਬੁਰਾ ਹੋ ਰਿਹਾ, ਅਸੀਂ ਭੁੱਖੇ ਮਰ ਰਹੇ ਹਾਂ।
ਅੰਨ ਬਿਨਾ ਸਗਰੇ ਮਰ ਜਾਏ,
ਅੰਨ ਤੋਂ ਬਿਨਾ ਅਸੀਂ ਤੜਫ ਤੜਫ ਕੇ ਇੱਥੇ ਮਰ ਜਾਵਾਂਗੇ, ਮੁੱਕ ਜਾਵਾਂਗੇ।
ਕਹਿ ਮਿਲ ਸ਼ਤਰੂ ਕਤਲ ਕਰਦਾ ਹੈ,
ਜਾਂ ਫਿਰ ਅੰਦਰ ਭੁੱਖੇ ਨਾਲ ਮਰਦਿਆਂ ਉਹਨੂੰ ਆ ਕੇ ਦੁਸ਼ਮਣ ਮਾਰ ਮੁਕਾਵੇਗਾ।
ਦੋਨੋਂ ਮਹਿਤੇ ਇੱਕ ਹੋਇਆ ਜਾਏ ਹੈ,
ਦੋਨਾਂ ਚੋਂ ਇੱਕ ਕੰਮ ਤਾਂ ਹੋਵੇਗਾ, ਜਾਂ ਭੁੱਖ ਨਾਲ ਮਰਾਂਗੇ ਜਾਂ ਦੁਸ਼ਮਣ ਆ ਕੇ ਮਾਰ ਜਾਏਗਾ।
ਬਚਹਿ ਨਾ ਪੁੰਨੋ ਉਪਾਏ ਬਣੈ ਹੈ,
ਫਿਰ ਨਾ ਸਾਡਾ ਕੋਈ ਉਪਾਅ ਚੱਲਣਾ, ਨਾ ਕਿਸੇ ਤਰ੍ਹਾਂ ਦਾ ਕੋਈ ਬਚਾਅ ਹੋਣਾ।
ਅਬ ਤੋ ਰਹਿਓ ਜਾਏ ਨਹਿ ਸਵਾਮੀ,
ਮਹਾਰਾਜ ਬਾਹਰ ਜਾ ਕੇ ਘੱਟੋ ਘੱਟ ਸਾਨੂੰ ਰਾਹ ਤਾਂ ਦਿਸਦਾ, ਉਮੀਦ ਦੀ ਕਿਰਨ ਤਾਂ ਦਿਸਦੀ ਆ ਵੀ ਸਾਡੀ ਜਾਨ ਬਚੇਗੀ। ਮਹਾਰਾਜ ਹੁਣ ਨੀ ਸਾਡੇ ਕੋਲ ਰਿਹਾ ਜਾਂਦਾ, ਅਸੀਂ ਨੀ ਹੁਣ ਅਨੰਦਪੁਰ ਸਾਹਿਬ ਰਹਿ ਸਕਦੇ।
ਲਖੋ ਖੇਦ ਅਬ ਅੰਤਰਜਾਮੀ,
ਇਹ ਅੰਤਰਜਾਮੀ ਸਤਿਗੁਰੂ ਜੀ ਇਹ ਬੜਾ ਵੱਡਾ ਡਾਢਾ ਖੇਦ ਹੈ ਸਾਡੇ ਉੱਤੇ।
ਇਮ ਬੋਲਤ ਪੇ ਸਿੰਘ ਅਗਾਰੀ,
ਏਦਾਂ ਜਦੋਂ ਬਾਰ ਬਾਰ ਸਿੰਘ ਸਤਿਗੁਰੂ ਕਲਗੀਧਰ ਜੀ ਨੂੰ ਕਹਿਣ ਲੱਗੇ ਬਚਨ,
ਪੁਨ ਸ਼੍ਰੀ ਗੁਜਰੀ ਆਨ ਉਚਾਰੀ,
ਕੋਲ ਮਾਤਾ ਗੁਜਰੀ ਜੀ ਵੀ ਸਨ, ਉਹ ਵੀ ਕੋਲੋਂ ਬੋਲੇ, ਮਾਤਾ ਜੀ ਵੀ ਕਹਿਣ ਲੱਗੇ,
ਹੱਠ ਨਹਿ ਗਹੋ ਪੁੱਤਰ ਅਬ ਚੱਲੀਏ,
ਕਹਿਣ ਲੱਗੇ ਲਾਲ ਜੀ ਹੁਣ ਹੱਠ ਨਾ ਕਰੋ, ਆਪਾਂ ਅਨੰਦਪੁਰ ਸਾਹਿਬ ਛੱਡ ਕੇ ਚੱਲੀਏ।
ਰਿਪਤੇ ਵਹਿਰ ਤੁਰਤ ਹੀ ਠਿਲੀਏ,
ਔਰ ਦੁਸ਼ਮਣ ਤੋਂ ਵਿੱਚੋਂ ਨਿਕਲ ਕੇ ਬਾਹਰ ਠਿਲ ਕੇ ਨਿਕਲ ਚੱਲੀਏ। ਜੇ ਉਹ ਮੌਕਾ ਦੇ ਰਹੇ ਨੇ ਤੇ ਆਪਾਂ ਨੂੰ ਉਹ ਮੌਕਾ ਵੇਖਣਾ ਚਾਹੀਦਾ ਹੈ।
ਨਿਜ ਕੁਟੰਬ ਕੋ ਲਿਹੋ ਬਚਾਏ,
ਲਾਲ ਜੀ ਆਪਣਾ ਕੁਟੰਬ ਆਪਣਾ ਪਰਿਵਾਰ ਬਚਾਓ ਹੱਥ ਦੇ ਕੇ ਜਿਵੇਂ ਕਿਵੇਂ।
ਭਈ ਬਾਤ ਔਰਕ ਕੀ ਆਏ,
ਹੁਣ ਤਾਂ ਬਸ ਅੰਤ ਦੀ ਗੱਲ ਹੀ ਆਣ ਬਣੀ ਹੈ, ਹੁਣ ਤਾਂ ਬਸ ਖਤਮ ਹੀ ਹੈ ਸਾਰਾ ਕੁਝ।
ਜਿਵੇਂ ਤੁਮਰੇ ਔਰ ਹੋਏ ਵਿਸ਼ਵਾਸਾ,
ਜਿਵੇਂ ਤੁਹਾਡੇ ਮਨ ਚ ਵਿਸ਼ਵਾਸ ਆਉਂਦਾ ਉਹਨਾਂ ਦੀਆਂ ਗੱਲਾਂ ਤੇ, ਵੀ ਤੁਸੀਂ ਉਹਨਾਂ ਤੇ ਵਿਸ਼ਵਾਸ ਕਰ ਕਿਵੇਂ ਕਰ ਸਕਦੇ, ਉਹ ਮੈਨੂੰ ਦੱਸ ਦਿਓ।
ਤਥਾ ਸਭਤ ਕਰਵਾਓ ਅਨਾਸ਼ਾ,
ਮੈਂ ਉਸੇ ਤਰ੍ਹਾਂ ਦੀ ਸਹੁੰ ਕਰਾ ਲੈਨੀ ਆ ਉਹਨਾਂ ਕੋਲੋਂ, ਮੰਗਾ ਲੈਨੀ ਆ। ਮਹਾਰਾਜ ਮਾਤਾ ਜੀ ਕਹਿੰਦੇ ਵੀ ਤੁਸੀਂ ਕਹਿੰਦੇ ਹੋ ਮੈਨੂੰ ਵਿਸ਼ਵਾਸ ਨਹੀਂ, ਕਿਵੇਂ ਆ ਸਕਦਾ ਵਿਸ਼ਵਾਸ? ਉਹਦੇ ਲਈ ਉਹ ਕਿਹੜੀ ਕਸਮ ਖਾਣ, ਕਿਹਦੀ ਕਸਮ ਚੁੱਕਣ? ਉਸੇ ਤਰ੍ਹਾਂ ਦੀ ਮੈਂ ਕਸਮ ਉਹਨਾਂ ਕੋਲੋਂ ਮੰਗਵਾ ਲੈਨੀ ਆ।
ਮੈਂ ਕਹਿ ਦੇਹੋ ਨਿਰਪਤ ਤੇ ਵਿਪਰ,
ਮੈਂ ਕਹਿ ਦੇਨੀ ਆ ਉਹ ਪੰਮਾ ਵਜ਼ੀਰ ਆਇਆ ਹੋਇਆ, ਉਹਨੂੰ ਕਹਿ ਦਿੰਦੀ ਹਾਂ ਵੀ ਜਾ ਕੇ ਰਾਜੇ ਭੀਮ ਚੰਦ ਨੂੰ ਆਖ ਦੇਗਾ, ਉੱਦਾਂ ਹੀ ਜਿਵੇਂ ਤੁਸੀਂ ਉਹਨਾਂ 'ਤੇ ਵਿਸ਼ਵਾਸ ਕਰ ਸਕਦੇ ਹੋ, ਜਿਹੜੀ ਕਸਮ ਉਹ ਖਾਣ ਨੂੰ ਤੁਸੀਂ ਉਹਨਾਂ ਨੂੰ ਕਹੋਗੇ ਉਹ ਖਾ ਲੈਣਗੇ।
ਆਨ ਹੈ ਆਨ ਤੇਨ ਕੀ ਛਿਪਰ,
ਮੈਂ ਉਹਨਾਂ ਨੂੰ ਕਹਿ ਦਿੱਤਾ ਵੀ ਗਾਂ ਦੀ ਕਸਮ ਖਾਣ, ਤੇ ਗਾਂ ਦੀ ਕਸਮ ਖਾ ਕੇ ਛੇਤੀ ਉਹ ਆਉਣ ਵਾਲੇ ਹਨ।
ਸ਼ਾਹੋ ਦਿਸ਼ਾ ਤੇ ਸੈਯਦ ਆਵੇ,
ਔਰ ਔਰੰਗਜ਼ੇਬ ਬਾਦਸ਼ਾਹ ਵੱਲੋਂ ਸੈਯਦ ਨੇ ਆਉਣਾ ਹੈ।
ਸਿਰ ਪਰ ਅਹਿਦ ਕੁਰਾਨ ਉਠਾਵੇ,
ਉਹ ਆਪਣੇ ਸਿਰ ਤੇ ਕੁਰਾਨ ਚੁੱਕ ਕੇ ਅਹਿਦ ਕਰਨਗੇ, ਕਸਮ ਖਾਣਗੇ ਸਿਰ ਤੇ ਕੁਰਾਨੇ ਪਾਕ ਨੂੰ ਚੁੱਕ ਕੇ।
ਇਤੋ ਧਰਮ ਠਾਣਤ ਹੈ ਬਾਹਰ,
ਏਦਾਂ ਧਰਮ ਉਹ ਆਪਣਾ ਠਾਣਨਾ ਚਾਹੁੰਦੇ, ਆਪਣੇ ਧਰਮ ਦੀ, ਆਪਣੇ ਇਮਾਨ ਦੀ, ਆਪਣੇ ਧਰਮ ਗ੍ਰੰਥਾਂ ਦੀ ਸਹੁੰ ਖਾਣ ਨੂੰ ਤਿਆਰ ਨੇ।
ਕਹਾਂ ਬਿਨਾਸ਼ੇਂਗੇ ਕਰ ਜ਼ਾਹਰ,
ਭਲਾ ਦੱਸੋ ਵੀ ਜਿਹੜੇ ਆਪਣੇ ਧਰਮ ਗ੍ਰੰਥ ਦੀ ਕਸਮ ਖਾਣਗੇ ਉਹ ਭਲਾ ਆਪਣਾ ਧਰਮ ਛੱਡਣਗੇ, ਤੋੜਨਗੇ ਸਾਡੇ ਤੇ ਹਮਲਾ ਕਰਕੇ? ਮੈਨੂੰ ਤਾਂ ਨਹੀਂ ਲੱਗਦਾ, ਕਿਉਂਕਿ ਧਰਮੀ ਬੰਦੇ ਨੂੰ ਇਹੀ ਲੱਗਦਾ ਨਾ ਵੀ ਸਾਰੇ ਧਰਮੀ ਨੇ। ਮਾਤਾ ਜੀ ਉਸ ਦ੍ਰਿਸ਼ਟੀ ਨਾਲ ਵੇਖ ਰਿਹਾ ਵੀ ਧਰਮ ਸਾਨੂੰ ਪਿਆਰਾ ਹੈ, ਉਹਨਾਂ ਨੂੰ ਵੀ ਹੋਵੇਗਾ ਆਪਣਾ ਧਰਮ ਪਿਆਰਾ, ਤੇ ਉਹ ਆਪਣੇ ਧਰਮ ਦੀ ਕਸਮ ਖਾ ਕੇ ਝੂਠ ਥੋੜ੍ਹੀ ਬੋਲਣਗੇ, ਸਾਡੇ ਤੇ ਹਮਲਾ ਥੋੜ੍ਹੀ ਕਰਨਗੇ। ਮਾਤਾ ਜੀ ਭੋਲੇਪਨ ਵਿੱਚ ਇਹ ਵਿਚਾਰ ਕਰ ਰਹੇ ਨੇ। ਕਲਗੀਧਰ ਜੀ ਉਹਨਾਂ ਦੀਆਂ ਲੂੰਬੜ ਚਾਲਾਂ ਜਾਣਦੇ ਸੀ ਚੰਗੀ ਤਰ੍ਹਾਂ।
ਅਬ ਤੋਂ ਬਣੈ ਬਾਤ ਮਨ ਭਾਈ,
ਹੁਣ ਤਾਂ ਮਨ ਭਾਉਣ ਦੀ ਗੱਲ ਲਾਲ ਜੀ ਬਣ ਰਹੀ ਆ, ਆਪਾਂ ਸੁਖਾਲੇ ਤਰੀਕੇ ਨਾਲ ਇੱਥੋਂ ਜਾ ਸਕਦੇ ਹਾਂ।
ਹੁਣ ਅਵਸਰ ਅਸ ਹੱਥ ਨਾ ਆਈ,
ਮੁੜ ਕੇ ਏਦਾਂ ਦਾ ਅਵਸਰ ਆਪਣੇ ਹੱਥ ਨਹੀਂ ਲੱਗਣਾ ਨਹੀਂ ਆਉਣਾ।
ਪ੍ਰਬਲ ਸ਼ਤਰੂ ਪੁਨ ਚੜ ਗੜ ਬਰੈ,
ਔਰ ਜੇ ਪ੍ਰਬਲ ਦੁਸ਼ਮਣ ਗੜ ਤੇ ਚੜ ਕੇ ਸਾਡੇ ਕਿਲੇ ਦੇ ਵਿੱਚ ਆ ਵੜਿਆ,
ਕਹੋ ਕੌਣ ਤਬ ਵਰਜਨ ਕਰੇ।
ਫਿਰ ਦੱਸੋ ਕੌਣ ਉਹਨਾਂ ਨੂੰ ਵਰਜੇਗਾ, ਕੌਣ ਉਹਨਾਂ ਨੂੰ ਰੋਕੇਗਾ, ਕਿਉਂਕਿ ਰੋਕਣ ਵਾਲੇ ਸਿੰਘ ਬਿਲਕੁਲ ਨਿਰਬਲ ਤੇ ਕਮਜ਼ੋਰ ਹੋਏ ਪਏ ਹਨ।
ਬਹੁਤ ਬਿਸਤਰੀ ਬੇਬਸ ਹੋਏ,
ਕਿਉਂਕਿ ਸਾਰੇ ਬਹੁਤ ਜ਼ਿਆਦਾ ਬੇਬਲ ਹਨ, ਤੇ ਬੇਬਲ ਹੋਏ ਸਿੰਘ ਕਿਵੇਂ ਲੜਨਗੇ ਉਹਨਾਂ ਦੁਸ਼ਮਣਾਂ ਨਾਲ ਜੇ ਉਹਨਾਂ ਨੇ ਅੰਦਰ ਆ ਕੇ ਹਮਲਾ ਕਰ ਦਿੱਤਾ।
ਇੱਕ ਛਿਨ ਮਹਿਮਰ ਹੈ ਸਭ ਕੋਏ,
ਇੱਕੋ ਛਿਨ ਚ ਸਾਰਿਆਂ ਨੇ ਕਿਲੇ ਦੇ ਵਿੱਚ ਘਿਰਿਆ ਨੇ ਮਾਰਿਆ ਜਾਣਾ ਹੈ।
ਜੇ ਤ੍ਰੀਮਤ ਨਿਜ ਹਤੈ ਕਟਾਰ,
ਔਰ ਜਿਹੜੀਆਂ ਆਨੰਦਪੁਰ ਸਾਹਿਬ ਚ ਇਸਤਰੀਆਂ ਨੇ ਸਿੱਖਾਂ ਦੀਆਂ, ਉਹ ਕਟਾਰਾਂ ਮਾਰ ਮਾਰ ਕੇ ਛਾਤੀਆਂ ਚ ਆਪਣੇ ਪ੍ਰਾਣ ਤਿਆਗ ਦੇਣਗੀਆਂ, ਕਿਉਂਕਿ ਉਹ ਬੇਪਤੀ ਕਰਨਗੇ ਜੇ ਸਿੰਘ ਮਾਰੇ ਗਏ ਇਸਤਰੀਆਂ ਦੀ। ਤੋ ਇਸਤਰੀਆਂ ਵੀ ਆਨੰਦਪੁਰ ਸਾਹਿਬ ਚ ਆਪਣੇ ਛਾਤੀਆਂ ਚ ਕਟਾਰਾਂ ਮਾਰ ਮਾਰ ਕੇ ਮਰ ਜਾਣਗੀਆਂ।
ਮਰ ਮਰ ਜਾਏ ਉਧਰ ਕੋ ਫਾਰ,
ਆਪਣੇ ਪੇਟ ਫਾੜ ਲੈਣਗੀਆਂ ਕਟਾਰਾਂ ਮਾਰ ਕੇ ਔਰ ਮਰ ਜਾਣਗੀਆਂ।
ਐਸੋ ਗਜ਼ਬ ਕਰਿਓ ਕਿ ਮਚਾਹੋ,
ਤੁਸੀਂ ਏਦਾਂ ਦਾ ਗਜ਼ਬ ਕਿਉਂ ਕਰਨਾ ਚਾਹੁੰਦੇ ਹੋ ਲਾਲ ਜੀ, ਜੇ ਉਹਨਾਂ ਨੇ ਆਨੰਦਪੁਰ ਸਾਹਿਬ ਆ ਕੇ ਅੰਦਰ ਹਮਲਾ ਕਰ ਦਿੱਤਾ ਤੇ ਬੜੀ ਭਿਆਨਕ ਗਜ਼ਬ ਦੀ ਮਾਰ ਹੋ ਸਕਦੀ ਹੈ।
ਨਰ ਤ੍ਰੇ ਮਰੇ ਆਪ ਕਿਆ ਲਹੋ,
ਜੇ ਸਾਰੇ ਨਰ ਇਸਤਰੀਆਂ ਮਰ ਗਏ ਤੇ ਫਿਰ ਤੁਸੀਂ ਇੱਥੇ ਇਕੱਲੇ ਰਹਿ ਕੇ ਕੀ ਕਰੋਗੇ।
ਸੁਣ ਮਾਤਾ ਕੋ ਪੁਨ ਸਮਝਾਇਓ,
ਮਾਤਾ ਜੀ ਦੇ ਬਚਨ ਸੁਣ ਕੇ ਕਲਗੀਧਰ ਜੀ ਫਿਰ ਬੋਲੇ ਸਮਝਾਉਂਦਿਆਂ ਮਾਤਾ ਨੂੰ,
ਭੇਦ ਨਾ ਦੁਸ਼ਟਨ ਕੋ ਤੁਮ ਪਾਇਓ,
ਮਾਤਾ ਤੁਸੀਂ ਇਹਨਾਂ ਦੁਸ਼ਟਾਂ ਦੇ ਭੇਦ ਨੂੰ ਨਹੀਂ ਜਾਣਦੇ, ਇਹ ਮਲੇਛ ਕਿਸੇ ਵੀ ਹੱਦ ਤੱਕ ਨੀਚ ਹੋ ਕੇ ਨੀਵੇਂ ਡਿੱਗ ਸਕਦੇ ਹਨ।
ਪ੍ਰਥਮ ਦਿਖਾਏ ਨਾ ਪਈ ਪ੍ਰਤੀਤ,
ਅਸੀਂ ਤੁਹਾਨੂੰ ਪਹਿਲਾਂ ਵੀ ਵਿਖਾ ਚੁੱਕੇ ਹਾਂ ਇਹਨਾਂ ਦੀਆਂ ਕਰਤੂਤਾਂ, ਕਿਵੇਂ ਇਹਨਾਂ ਨੇ ਉਹ ਗੰਦ ਮੰਦ ਵੀ ਲੁੱਟ ਲਿਆ ਸੀ ਬਲਦਾਂ ਦੇ ਉੱਤੇ, ਤੁਹਾਨੂੰ ਵਿਖਾਇਆ ਹੀ ਹੈ ਪਹਿਲਾਂ, ਤੁਹਾਨੂੰ ਹਾਲੇ ਵੀ ਇਸ ਗੱਲ ਦੀ ਪ੍ਰਤੀਤ ਨਹੀਂ ਆਉਂਦੀ ਇਹਨਾਂ ਦੀਆਂ ਕਸਮਾਂ ਝੂਠੀਆਂ ਨੇ।
ਦਿਨ ਪਰ ਧਰਹੋ ਭਰੋਸਾ ਚੀਤ,
ਹਾਲੇ ਵੀ ਤੁਸੀਂ ਇਹਨਾਂ ਤੇ ਭਰੋਸਾ ਕਰਦੇ ਹੋ ਮਲੇਛਾਂ ਤੇ, ਅੱਗੇ ਇਹਨਾਂ ਨੇ ਕਸਮਾਂ ਖਾਧੀਆਂ ਨੀ, ਜਿਹਨੇ ਇੱਕ ਵਾਰੀ ਕਸਮ ਤੋੜੀ ਵੀ ਉਹ ਦੁਬਾਰਾ ਨਹੀਂ ਤੋੜੇਗਾ, ਇਹਦਾ ਕੀ ਪ੍ਰਮਾਣ ਹੈ ਵੀ ਦੁਬਾਰਾ ਉਹ ਕਸਮ ਨਹੀਂ ਤੋੜਨਗੇ, ਪਹਿਲਾਂ ਇੱਕ ਵਾਰੀ ਤੋੜ ਬੈਠੇ ਹੈ ਦੁਬਾਰਾ ਫਿਰ ਤੋੜਨਗੇ। ਕਸਮ ਖਾਣ ਵਾਲੇ ਬੰਦੇ ਮਾਤਾ ਭਲੇ ਨਹੀਂ ਹੁੰਦੇ, ਤੁਸੀਂ ਇਸ ਗੱਲ ਨੂੰ ਆਪਣੇ ਹਿਰਦੇ ਚ ਜਾਣ ਲਓ।
ਜਿਸ ਕੁਟੰਬ ਕੋ ਚਹੈ ਬਚਾਇਓ,
ਤੁਸੀਂ ਆਪਣੇ ਜਿਸ ਕੁਟੰਬ ਨੂੰ ਪਰਿਵਾਰ ਨੂੰ ਟੱਬਰ ਨੂੰ ਬਚਾਉਣਾ ਚਾਹੁੰਦੇ ਹੋ,
ਕਿਮ ਛਤਰੂ ਸ਼ੋਰ ਹੈ ਮਿਲ ਜਾਇਓ,
ਜੇ ਤੁਸੀਂ ਬਾਹਰ ਜਾਓਗੇ ਮਿਲ ਕੇ ਪਰਿਵਾਰ ਸਮੇਤ, ਉਹ ਦੁਸ਼ਮਣ ਕਿੱਥੇ ਛੱਡੇਗਾ ਤੁਹਾਨੂੰ, ਇਹ ਭੁਲੇਖਾ ਤੁਸੀਂ ਆ ਮੰਨ ਬੈਠੇ ਹੋ ਇਹਨਾਂ ਦੀਆਂ ਕਸਮਾਂ ਤੇ ਭਰੋਸਾ ਕਰਕੇ।
ਜਿਮ ਹੋਏ ਭਲੀ ਬੁਰੀ ਸੋ ਦੇਖੀ,
ਔਰ ਜਿਹੜਾ ਆਨੰਦਪੁਰ ਸਾਹਿਬ ਚ ਰਹਿ ਕੇ ਅਸੀਂ ਕਹਿ ਰਹੇ ਹਾਂ ਵੀ ਹਫ਼ਤਾ ਹੀ ਰਹਿ ਜਾਓ ਵੀ ਤੁਹਾਡਾ ਭਲਾ ਹੋਣਾ, ਉਹ ਤੁਹਾਨੂੰ ਬੁਰਾ ਦਿਸ ਰਿਹਾ ਮਾਤਾ ਜੀ, ਬਾਹਰ ਜਾ ਕੇ ਤੁਹਾਡਾ ਬੁਰਾ ਹੋਣਾ ਪਰ ਤੁਹਾਨੂੰ ਭਲਾ ਦਿਸ ਰਿਹਾ, ਆਨੰਦਪੁਰ ਸਾਹਿਬ ਦੇ ਅੰਦਰ ਰਹਿ ਕੇ ਤੁਹਾਡਾ ਭਲਾ ਹੋਣਾ ਪਰ ਉਹ ਤੁਹਾਨੂੰ ਬੁਰਾ ਨਜ਼ਰ ਆ ਰਿਹਾ।
ਤੁਮ ਜਾਨ ਹੋ ਜਿਨ ਜਿਨ ਜਨ ਜਾਨਾ,
ਤੁਸੀਂ ਇਹ ਗੱਲ ਜਾਣ ਲੋ ਵੀ ਜਿਹਨੇ ਜਿਹਨੇ ਵੀ ਇਹ ਗੱਲ ਜਾਣੀ ਹੈ,
ਲਿਖੋ ਬਿਦਾਵਾ ਕਰੋ ਪਿਆਨਾ,
ਜਿਸ ਨੇ ਵੀ ਜਾਣਾ। ਮਾਤਾ ਜੀ ਮੈਂ ਇਹ ਗੱਲ ਪਹਿਲਾਂ ਵੀ ਕਹਿ ਦਿੱਤੀ ਹੁਣ ਦੁਬਾਰਾ ਕਹਿ ਦਿੰਦੇ ਹਾਂ ਕਿ ਇਹ ਗੱਲ ਜਿਹਨਾਂ ਨੇ ਜਾਣ ਦਾ ਫੈਸਲਾ ਕਰ ਲਿਆ ਉਹ ਫਿਰ ਬਿਦਾਵਾ ਲਿਖ ਦਿਓ, ਕਿਉਂਕਿ ਫਿਰ ਸਾਡੀ ਜ਼ਿੰਮੇਵਾਰੀ ਨਹੀਂ ਹੈ। ਸਾਡੀ ਜ਼ਿੰਮੇਵਾਰੀ ਤਾਂ ਰਹਿੰਦੀ ਹੈ ਜੇ ਤੁਸੀਂ ਸਾਡਾ ਬਚਨ ਮੰਨ ਕੇ ਆਨੰਦਪੁਰ ਸਾਹਿਬ ਚ ਰਹੋ, ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਣ ਦਿਆਂਗਾ, ਪਰ ਜੇ ਤੁਸੀਂ ਆਪਣੀ ਮਰਜ਼ੀ ਕਰਕੇ ਜਾਣਾ ਤੇ ਫਿਰ ਲਿਖ ਕੇ ਦਿਓ ਬਿਦਾਵਾ ਤੇ ਆਪਣੀ ਮਰਜ਼ੀ ਨਾਲ ਜਾ ਸਕਦੇ ਹੋ।
ਸਭ ਜਨ ਹੈ ਗੁਰ ਰਹੇ ਹਟਾਏ,
ਫਿਰ ਘੱਟੋ ਘੱਟ ਲਿਖਤ ਹੋਵੇਗੀ ਤੇ ਲੋਕਾਂ ਚ ਇਹ ਗੱਲ ਚੱਲੇਗੀ ਕਿ ਗੁਰੂ ਸਾਹਿਬ ਤਾਂ ਰੋਕਦੇ ਰਹੇ ਵਰਜਦੇ ਰਹੇ ਜਾਣ ਤੋਂ।
ਨਹਿ ਬਚ ਮਾਨੇ ਮਰੇ ਸੋ ਜਾਏ।
ਬਚਨ ਨੀ ਮੰਨਿਆ ਸਿੱਖਾਂ ਨੇ ਤੇ ਜਾ ਕੇ ਮਾਰੇ ਗਏ।
ਅਸ ਹਟ ਕੇ ਬਚ ਸੁਣ ਕਰ ਸਾਰੇ।
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਸੁਣਾਏ ਸਾਰੇ ਸਿੰਘਾਂ ਨੇ ਤੇ ਮਾਤਾ ਜੀ ਨੇ ਸੁਣੇ।
ਬੇਹਬਲ ਚਿੰਤਤ ਖਰੇ ਦੁਖਾਰੇ।
ਬੜੇ ਬੇਹਬਲ ਹੋਏ ਸਿੱਖ ਤੇ ਬੜੀ ਚਿੰਤਾ ਵਿਚ ਬਹੁਤ ਜ਼ਿਆਦਾ ਫਿਕਰ ਵਿਚ ਨੇ ਵੀ ਕੀ ਕਰੀਏ।
ਪੋਤਰ ਜੁਗਮ ਥੋਰੀ ਬੈਵਾਰੇ।
ਮਾਤਾ ਗੁਜਰੀ ਜੀ ਕੋਲ ਛੋਟੇ ਪੋਤਰੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਮਾਤਾ ਜੀ ਕੋਲ ਹੀ ਜ਼ਿਆਦਾ ਰਹਿੰਦੇ ਸਨ। ਮਾਤਾ ਜੀ ਉਹਨਾਂ ਵੱਲ ਵੇਖਦੇ ਛੋਟੀ ਉਮਰ ਵਿੱਚ।
ਸ਼੍ਰੀ ਗੁਜਰੀ ਚਿਤ ਕੋ ਅਤ ਪਿਆਰੇ।
ਧੰਨ ਮਾਤਾ ਗੁਜਰੀ ਜੀ ਨੂੰ ਦੋਵੇਂ ਸਾਹਿਬਜ਼ਾਦੇ ਛੋਟੇ ਬਹੁਤ ਹੀ ਜ਼ਿਆਦਾ ਪਿਆਰੇ ਹਨ।
ਨਿਸ਼ਚੈ ਕਰਤ ਸੰਗ ਇਨ ਲੈ ਕੇ।
ਮਾਤਾ ਜੀ ਨਿਸ਼ਚੈ ਕਰਦੇ ਆ ਵੀ ਹੋਰ ਕੋਈ ਜਾਵੇ ਨਾ ਜਾਵੇ ਮੈਂ ਆਪਣੇ ਬੱਚੇ ਦੋਵੇਂ ਛੋਟੇ ਲੈ ਕੇ ਉਹ ਕਿਸੇ ਤਰੀਕੇ ਇੱਥੋਂ ਬਾਹਰ ਨਿਕਲ ਜਾਵਾਂ ਵੀ ਇਹਨਾਂ ਨੂੰ ਬਚਾ ਲਵਾਂ। ਆਪਣੀ ਪਰਵਾਹ ਨਹੀਂ ਸੀ ਮਾਤਾ ਜੀ ਨੂੰ। ਮਾਤਾ ਜੀ ਨੂੰ ਇਹ ਸੀ ਵੀ ਮੈਂ ਆਪਣਿਆਂ ਲਾਲਾਂ ਨੂੰ ਪੋਤਰਿਆਂ ਨੂੰ ਬਚਾ ਲਵਾਂ।
ਕਰੋ ਬਚਾਵਨਪੁਰ ਨਿਕਸੈ ਕੈ।
ਕਿਸੇ ਤਰੀਕੇ ਆਨੰਦਪੁਰ ਸਾਹਿਬ ਚੋਂ ਨਿਕਲ ਕੇ ਆਪਣੇ ਬੱਚਿਆਂ ਨੂੰ ਬਚਾ ਲਵਾਂ।
ਭਇਓ ਕਸ਼ਟ ਚਿਤ ਕਹਿਓ ਨਾ ਜਾਏ।
ਜਿੰਨਾ ਡਾਢਾ ਕਸ਼ਟ ਮਾਤਾ ਜੀ ਦੇ ਹਿਰਦੇ ਵਿੱਚ ਹੈ ਔਰ ਸਿੱਖਾਂ ਦੇ ਹਿਰਦੇ ਵਿੱਚ ਹੈ ਉਹ ਕਹਿਣ ਵਿੱਚ ਨਹੀਂ ਆਉਂਦਾ।
ਬੈਠੀ ਬਹਰ ਜਾਏ ਨਿਜ ਥਾਏ।
ਮਾਤਾ ਜੀ ਜਿੱਥੇ ਮਾਤਾ ਜੀ ਦਾ ਆਸਣ ਸੀ ਨਿਵਾਸ ਸੀ ਮਾਤਾ ਜੀ ਉੱਥੇ ਆ ਕੇ ਵਾਪਸ ਬੈਠ ਗਏ।
ਮਿਲ ਕਰ ਸਿੰਘ ਜਾਏ ਟਿਗ ਬੈਸੇ।
ਜਿਹੜੇ ਸਿੰਘ ਸੀ ਉਹ ਵੀ ਮਾਤਾ ਜੀ ਕੋਲ ਆ ਕੇ ਬੈਠ ਗਏ।
ਇੱਕ ਮੈਂ ਇੱਕ ਇਮ ਸੰਕਟ ਸਭ ਕੋ ਤੈਸੇ।
ਸਾਰਿਆਂ ਨੂੰ ਇੱਕੋ ਜਿਹਾ ਹੀ ਸੰਕਟ ਹੈ। ਹੁਣ ਕਿਵੇਂ ਬਦਾਵਾ ਕਿਵੇਂ ਲਿਖੀਏ ਇਹ ਵੀ ਫਿਕਰ ਹੈ। ਬਦਾਵੇ ਚ ਲਿਖਣਾ ਸੀ ਤੁਸੀਂ ਸਾਡੇ ਗੁਰੂ ਨੇ ਅਸੀਂ ਤੁਹਾਡੇ ਸਿੱਖ ਨਹੀਂ ਅਸੀਂ ਖੁਦ ਆਪ ਆਪਣੀ ਜ਼ਿੰਮੇਵਾਰੀ ਤੇ ਆਨੰਦਪੁਰ ਸਾਹਿਬ ਛੱਡ ਕੇ ਜਾ ਰਹੇ ਹਾਂ ਗੁਰੂ ਸਾਹਿਬ ਨੇ ਸਾਨੂੰ ਬਹੁਤ ਰੋਕਿਆ ਪਰ ਅਸੀਂ ਨਹੀਂ ਰੁਕੇ। ਇਹ ਲਿਖਤ ਕਰਨੀ ਸੀ ਹੁਣ ਉਹ ਕਿਵੇਂ ਲਿਖਣ ਵੀ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਸਿੱਖ ਨਹੀਂ। ਇਸ ਗੱਲ ਕਰਕੇ ਬੜਾ ਡਾਢਾ ਦੁੱਖ ਹੈ ਸਿੱਖਾਂ ਦੇ ਦਿਲਾਂ ਵਿੱਚ।
ਮਾਤ ਬਿਲੋਚਨ ਤੇ ਜਲ ਜਾਵਤ।
ਮਾਤਾ ਜੀ ਦੇ ਨੇਤਰਾਂ ਚ ਵੈਰਾਗ ਦਾ ਜਲ ਆ ਗਿਆ।
ਬਾਰ ਬਾਰ ਪਹੁੰਚਤ ਦੁੱਖ ਪਾਵਤ।
ਤੇ ਨੇਤਰ ਪੂੰਝਦੇ ਨੇ ਮਾਤਾ ਜੀ ਵੀ ਕਿਵੇਂ ਲਿਖੀਏ ਚਿੱਠੀ ਕਿਵੇਂ ਬਦਾਵਾ ਲਿਖੀਏ।
ਮਹਿਲ ਗੁਰੂ ਕੇ ਦੋਨੋ ਰੋਦਤ।
ਮਹਾਰਾਜ ਜੀ ਦੇ ਦੋਨੋ ਮਹਿਲ ਮਾਤਾ ਸਾਹਿਬ ਦੇਵਾਂ ਜੀ ਔਰ ਮਾਤਾ ਸੁੰਦਰੀ ਜੀ ਉਹਨਾਂ ਦੇ ਨੇਤਰ ਵੀ ਸਜਲ ਹਨ ਸਿੰਘਾਂ ਦੀ ਦਸ਼ਾ ਵੇਖ ਕੇ ਵੀ ਹੱਡਾਂ ਦੀਆਂ ਮੁੱਠਾਂ ਬਣੇ ਪਏ ਆ ਸਰੀਰਾਂ ਤੇ ਚਮੜੀ ਚਮੜੀ ਦਿਸਦੀ ਉੱਪਰਲੀ ਮਾਸ ਤਾਂ ਰਿਹਾ ਹੀ ਨਹੀਂ ਹੈ। ਤੂੰ ਵੇਖ ਵੇਖ ਕੇ ਮਾਤਾ ਜੀ ਹੋਣਾ ਦਾ ਵੀ ਦਿਲ ਬਹੁਤ ਜ਼ਿਆਦਾ ਵੈਰਾਗ ਵਿੱਚ ਆ ਰਿਹਾ।
ਬੈਠੀ ਸਾਸ ਸਮੀਪ ਅਮੋਦਤ।
ਆਪਣੀ ਸੱਸ ਮਾਤਾ ਜੀ ਦੇ ਕੋਲ ਦੋਨੋ ਮਾਤਾਵਾਂ ਬੈਠੀਆਂ ਹਨ।
ਤਿਮਹੀ ਵਿਆਕੁਲ ਸਿੰਘ ਵਿਸਾਲੇ।
ਇਸੇ ਤਰ੍ਹਾਂ ਸਿੰਘ ਵੀ ਬੜੇ ਵਿਆਕੁਲ ਨੇ ਬੇਬਲ ਹਨ।
ਵਿਖਹਿ ਮਾਤ ਲੋਚਨ ਜਲ ਡਾਲੇ।
ਤੇ ਮਾਤਾ ਜੀ ਵੱਲ ਜਦੋਂ ਵੇਖਦੇ ਤੇ ਕਈ ਸਿੰਘਾਂ ਦੀਆਂ ਵੀ ਕੂਕਾਂ ਨਿਕਲ ਗਈਆਂ ਮਾਤਾ ਜੀ ਨੂੰ ਵਿਰਾਗ ਚ ਵੇਖ ਕੇ। ਕਈ ਸਿੰਘ ਵੀ ਨੇਤਰ ਭਾਰ ਆਏ ਸਮਾਂ ਇੰਨਾ ਭਿਆਨਕ ਬਣਿਆ ਹੋਇਆ ਸੀ।
ਕੁਛ ਕਰ ਸਕੈ ਨਾ ਬਹੁ ਬਿਕੁਲਾਏ।
ਇੰਨੇ ਵਿਆਕੁਲ ਹੋਏ ਵੀ ਕੁਝ ਕਰ ਨਹੀਂ ਸਕਦੇ ਕਰਨ ਕੀ ਕੁਝ ਸਮਝ ਨਹੀਂ ਆਉਂਦਾ। ਹਾਲਾਂਕਿ ਸਤਿਗੁਰੂ ਜੀ ਨੂੰ ਸਭ ਕੁਝ ਦਿਸ ਰਿਹਾ ਉਹ ਜੋ ਕਹਿ ਰਹੇ ਨੇ ਉਹ ਮੰਨ ਨਹੀਂ ਰਹੇ। ਗੁਰਦੇਵ ਨੇ ਇੱਥੋਂ ਤੱਕ ਕਿਹਾ ਵੀ ਹਫ਼ਤਾ ਇੱਕ ਹੀ ਟਿਕ ਜਾਓ। ਉਹ ਕਿਉਂਕਿ ਜੇ ਹਫ਼ਤਾ ਇੱਕ ਵੀ ਟਿਕ ਜਾਂਦੇ ਤੇ ਦੁਸ਼ਮਣ ਨੇ ਬਾਹਰੋਂ ਚੱਲਿਆ ਜਾਣਾ ਸੀ ਉਹ ਜਾਣ ਨੂੰ ਤਿਆਰ ਹੀ ਬੈਠੇ ਸੀ। ਇਹ ਮੌਕਾ ਅਕਸਰ ਕਈ ਵਾਰੀ ਬਣਿਆ ਜਦੋਂ ਮੁਦਕੀ ਦਾ ਜੰਗ ਹੋਇਆ ਨਾ ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਤੋਂ ਬਾਅਦ ਖਾਲਸੇ ਦਾ ਤੇ ਅੰਗਰੇਜ਼ਾਂ ਦਾ ਉਦੋਂ ਸਿੰਘਾਂ ਦੇ ਵਿੱਚ ਅੰਗਰੇਜ਼ਾਂ ਦੇ ਪਿੱਠੂ ਰਲੇ ਹੋਏ ਸੀ। ਸ਼ਾਹ ਮੁਹੰਮਦ ਨੇ ਜੰਗਨਾਮਾ ਲਿਖਿਆ ਉਹ ਕਹਿੰਦਾ ਪਹਾੜਾ ਸਿੰਘ ਸੀ ਯਾਰ ਫਿਰੰਗੀਆਂ ਦਾ ਉਹਨੇ ਦੱਸੀ ਜਾਏ ਗੱਲ ਭੇਤ ਵਾਲੀ ਉਹਦੀ ਸਿੰਘਾਂ ਦੇ ਨਾਲ ਸੀ ਗੈਰ ਸਾਲੀ। ਪਹਾੜਾ ਸਿੰਘ ਸੀ ਯਾਰ ਫਿਰੰਗੀਆਂ ਦਾ ਉਹਦੀ ਸਿੰਘਾਂ ਦੇ ਨਾਲ ਸੀ ਗੈਰ ਸਾਲੀ। ਕਿਉਂਕਿ ਇਹਨਾਂ ਨੇ ਕੀ ਕੀਤਾ ਸੀ ਵੀ ਜਿਹੜਾ ਬਰੂਦ ਆਉਣਾ ਸੀ ਉੱਧਰ ਅੰਗਰੇਜ਼ ਵੀ ਭੱਜਣ ਨੂੰ ਤਿਆਰ ਸੀ ਵੀ ਆਪਾਂ ਖਾਲਸੇ ਦੇ ਸਾਹਮਣੇ ਅੜ ਨਹੀਂ ਸਕਦੇ। ਉੱਧਰ ਸਿੰਘ ਵੀ ਮੌਕੇ 'ਤੇ ਵੀ ਅਸੀਂ ਵੀ ਭੱਜਣ ਨੂੰ ਤਿਆਰ ਹਾਂ ਕਿਉਂਕਿ ਐਨ ਸਿਖਰ 'ਤੇ ਸੀ ਲੜਾਈ ਵੀ ਜਾਂ ਅੰਗਰੇਜ਼ ਭੱਜ ਸਕਦਾ ਸੀ ਜਾਂ ਸਿੰਘ ਉੱਥੋਂ ਹਰਨ ਭਰਨ ਹੋਣ ਨੂੰ ਤਿਆਰ ਸਨ। ਸਿੰਘਾਂ ਨੂੰ ਸਿਰਫ ਇਹ ਉਮੀਦ ਸੀ ਵੀ ਜਿਹੜੀਆਂ ਸਾਡੇ ਕੋਲ ਬਰੂਦ ਦੀਆਂ ਪੇਟੀਆਂ ਆਉਣੀਆਂ ਜੇ ਉਹ ਆ ਗਈਆਂ ਤੇ ਵੈਰੀਆਂ ਦੇ ਆਹੂ ਲਾ ਦੇਵਾਂਗੇ। ਪਰ ਜਦੋਂ ਇੱਕਦਮ ਉਧਰ ਗੋਰਿਆਂ ਨੇ ਵੇਖਿਆ ਵੀ ਬਰੂਦ ਦੀਆਂ ਇਹਨਾਂ ਕੋਲ ਪੇਟੀਆਂ ਆ ਗਈਆਂ ਤੇ ਗੋਰੇ ਭੱਜਣ ਹੀ ਲੱਗੇ ਸਨ ਤੇ ਪਹਾੜਾ ਸਿੰਘ ਨੇ ਜਾ ਕੇ ਉੱਥੇ ਮੁਖਬਰੀ ਕੀਤੀ, ਕਹਿਣ ਲੱਗਾ ਉਹ ਤੁਸੀਂ ਭੱਜਣ ਲੱਗੇ, ਉਹ ਸਿੰਘਾਂ ਕੋਲ ਸਰੋਂ ਆਈ ਆ ਭਰੀ ਹੋਈ, ਬਰੂਦ ਨਹੀਂ ਆਇਆ। ਅੰਗਰੇਜ਼ ਫਿਰ ਤਗੜੇ ਹੋ ਗਏ ਤੇ ਸਿੰਘਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਕਲਗੀਆਂ ਵਾਲੇ ਪਾਤਸ਼ਾਹ ਦੇ ਸਮੇਂ ਵੀ ਤਕਰੀਬਨ ਇੱਦਾਂ ਦੀ ਖੇਡ ਬਣੀ ਹੋਈ ਸੀ। ਦੁਸ਼ਮਣ ਵੀ ਭੱਜਣ ਨੂੰ ਤਿਆਰ ਸੀ, ਇੱਧਰ ਸਿੰਘ ਵੀ ਤਿਆਰ ਨੇ ਵੀ ਅਸੀਂ ਨਿਕਲ ਚੱਲੀਏ ਕਿਸੇ ਤਰੀਕੇ। ਮਹਾਰਾਜ ਜੀ ਨੂੰ ਦਿਸ ਰਿਹਾ ਸੀ, ਪਾਤਸ਼ਾਹ ਚਾਹੁੰਦੇ ਸੀ ਵੀ 5-7 ਦਿਨ ਜੇ ਟਿਕ ਗਏ ਸਿੰਘ ਤੇ ਦੁਸ਼ਮਣ ਨੇ ਬਾਹਰੋਂ ਚੱਲਿਆ ਜਾਣ, ਕਿਉਂਕਿ ਉਹਨਾਂ ਦੀ ਨੱਕ ਦਾ ਮਾਇਆ ਹੋਇਆ, ਪਹਾੜੀ ਰਾਜਿਆਂ ਦਾ ਦੇਸ਼ ਉੱਜੜ ਚੁੱਕਾ ਸੀ, ਕਿਤੇ ਘਾਹ ਪੱਠਾ ਨਹੀਂ ਸੀ ਲੱਭਦਾ, 10 ਲੱਖ ਤੋਂ ਵੱਧ ਦੁਸ਼ਮਣ ਬੈਠਾ ਹੋਇਆ। ਉਹਨਾਂ ਨੇ ਕੋਈ ਰਾਜ ਭਾਗ ਛੱਡਿਆ ਹੋਣਾ, ਪਹਾੜੀ ਰਿਆਸਤਾਂ ਉਜਾੜ ਕੇ ਰੱਖਤੀਆਂ ਸੀ, 8 ਮਹੀਨੇ ਹੋ ਗਏ ਆ। ਤੋ ਪਾਤਸ਼ਾਹ ਬਾਰ ਬਾਰ ਵਰਜ ਰਹੇ ਸੀ, ਪਰ ਸਿੰਘਾਂ ਨੂੰ ਉਹ ਨਜ਼ਰ ਨਹੀਂ ਸੀ ਆ ਰਿਹਾ, ਗੁਰੂ ਸਾਹਿਬ ਦੇ ਬਚਨਾਂ ਦੀ ਖੇਡ ਸਮਝ ਨਹੀਂ ਸੀ ਆ ਰਹੀ। ਉਹ ਚਾਹੁੰਦੇ ਸੀ ਵੀ ਉਹ ਕਸਮਾਂ ਖਾ ਰਹੇ ਨੇ ਤੇ ਅਸੀਂ ਉਹਨਾਂ ਦੀਆਂ ਕਸਮਾਂ ਤੇ ਯਕੀਨ ਕਰਕੇ ਤੁਰ ਚੱਲਦੇ ਹਾਂ, ਉਹ ਕਿਹੜਾ ਹਮਲਾ ਕਰਨਗੇ, ਭਲਾ ਆਪਣਾ ਧਰਮ ਥੋੜ੍ਹੀ ਤੋੜਨਗੇ। ਪਰ ਗੁਰੂ ਸਾਹਿਬ ਨੂੰ ਪਤਾ ਸੀ ਵੀ ਇਹ ਕਸਮਾਂ ਖਾ ਹੀ ਇਸ ਕਰਕੇ ਰਹੇ ਨੇ ਵੀ ਇਹਨਾਂ ਨੂੰ ਤੋੜਿਆ ਜਾ ਸਕੇ। ਤੋ ਪਾਤਸ਼ਾਹ ਜੀ ਦੇ ਬਚਨਾਂ ਤੋਂ ਬਾਅਦ ਇਹ ਮਾਤਾ ਜੀ ਕੋਲ ਆ ਕੇ ਬੈਠੇ ਨੇ ਔਰ ਬੜੇ ਬੇਬਲ ਹਨ।
ਨਿਕਰਨ ਠੀਕ ਮਤੋ ਠਹਿਰਾਏ,
ਇਹਨਾਂ ਨੇ ਅਖੀਰ ਨੂੰ ਫੈਸਲਾ ਕਰ ਹੀ ਲਿਆ ਕਿ ਆਪਾਂ ਆਨੰਦਪੁਰ ਸਾਹਿਬ ਛੱਡ ਕੇ ਜਾਣਾ ਹੀ ਜਾਣਾ ਹੈ।
ਸਤਿਗੁਰ ਹੋਏ ਬੈਠੇ ਮਤ ਵਾਲੇ,
ਹੁਣ ਕਈ ਜਿਹੜੇ ਕੱਚੇ ਪਿੱਲੇ ਹੁੰਦੇ ਆ ਵਿੱਚੇ ਹੀ ਹੁੰਦੇ, ਸਾਰੇ ਇੱਕੋ ਜਿਹੇ ਤਾਂ ਨਹੀਂ ਹੁੰਦੇ, ਜਿਹੜੇ ਉਹ ਕੱਚੇ ਪਿੱਲੇ ਸੀ ਵਿੱਚ ਬੈਠੇ ਉਹ ਕਹਿੰਦੇ ਵੀ ਗੁਰੂ ਸਾਹਿਬ ਤਾਂ ਮਤਵਾਲੇ ਬਣ ਕੇ ਬੈਠੇ ਆ, ਡੋਰ ਭੋਰ ਹੋਏ, ਉਹਨਾਂ ਨੂੰ ਤਾਂ ਹੁਣ ਕੋਈ ਸਮਝ ਨਹੀਂ ਆਉਂਦੀ।
ਹਿਤ ਅਨਹਿਤ ਨਹਿ ਸਕਹਿ ਕੁਟਾਲੇ,
ਉਹਨਾਂ ਨੂੰ ਭਲੇ ਬੁਰੇ ਦੀ ਪਹਿਚਾਣ ਨਹੀਂ ਹੈ ਵੀ ਭਲਾ ਕਿਹਦੇ ਵਿੱਚ ਹੈ ਤੇ ਬੁਰਾ ਕਿਹਦੇ ਵਿੱਚ ਹੈ।
ਇਹਨਾਂ ਹੱਠ ਰਨ ਕੋ ਮਨ ਮਹਿਤਾਰੇ,
ਇਹਨਾਂ ਨੇ ਤਾਂ ਜੰਗ ਕਰਨ ਦਾ ਹੀ ਹੱਠ ਮਨ ਚ ਧਾਰਿਆ ਹੋਇਆ ਵੀ ਲੜਨ ਨੂੰ ਹੀ ਬੈਠੇ ਹਨ।
ਨਿਕਸਨ ਸਮੋ ਨਾ ਭਲੋ ਵਿਚਾਰਿਓ,
ਹੁਣ ਏਡਾ ਵਧੀਆ ਮੌਕਾ ਮਿਲਿਆ ਇੱਥੋਂ ਨਿਕਲਣ ਦਾ ਤੇ ਨਿਕਲਣ ਨੂੰ ਤਿਆਰ ਨਹੀਂ ਹੋ ਰਹੇ।
ਬਾਰ ਬਾਰ ਪਛਤਾਵਤ ਮਾਤਾ,
ਮਾਤਾ ਜੀ ਵੀ ਪਛਤਾਉਂਦੇ, ਮਾਤਾ ਜੀ ਨੂੰ ਵੀ ਸਿੰਘਾਂ ਨੇ ਆਪਣੇ ਨਾਲ ਰਲਾ ਲਿਆ ਜਿਹੜੇ ਜਾਣ ਨੂੰ ਤਿਆਰ ਸਨ, ਤੇ ਮਾਤਾ ਜੀ ਨੂੰ ਵੀ ਕਹਿੰਦੇ ਨਹੀਂ ਮਾਤਾ ਜੀ ਆਪਾਂ ਚੱਲੀਏ।
ਕਹਾ ਕਰਮ ਮਤ ਮਮ ਲਿਖਿਓ ਵਿਧਾਤਾ,
ਮਾਤਾ ਜੀ ਸੋਚਦੇ ਤੇ ਕਹਿੰਦੇ ਵਿਧਾਤੇ ਨੇ ਮੇਰੇ ਕਰਮ ਕਿੰਨੇ ਕਰੜੇ ਲਿਖੇ ਹੈ, ਮੇਰੀ ਕਿਹੋ ਜੀ ਜੀਵਨ ਜ਼ਿੰਦਗੀ ਹੈ ਕਿ ਮੈਂ ਆਪਣੇ ਹੱਥਾਂ ਚ ਆਪਣੇ ਪਤੀ ਦੇ ਸੀਸ ਦੇ ਦਰਸ਼ਨ ਕੀਤੇ ਹੈ। ਧੰਨ ਮਾਂ ਗੁਜਰੀ, ਹਾਲੇ ਮਾਤਾ ਨੂੰ ਇਹ ਨਹੀਂ ਪਤਾ ਕਿ ਆਉਣ ਵਾਲੇ ਸਮੇਂ 'ਚ ਆਪਣੇ ਛੋਟੇ ਪੋਤਰਿਆਂ ਦੇ ਵੀ ਸੀਸ ਵੇਖਣੇ ਹੈ। ਮੇਰਾ ਨਾਂ ਗੁਜਰੀ, ਮੇਰੀ ਅਲ ਗੁਜਰੀ, ਜੋ ਆਈ ਸਿਰ 'ਤੇ ਉਹ ਚੱਲ ਗੁਜਰੀ। ਧੰਨ ਮਾਤਾ ਗੁਜਰੀ, ਸੋਚ ਰਹੇ ਹੈ ਕਿ ਵਿਧਾਤੇ ਨੇ ਖਬਰੇ ਮੇਰੇ ਕਰਮ ਕੈਸੇ ਲਿਖੇ ਹਨ।
ਸਭ ਤੇ ਪੂਰਬ ਮੈਂ ਕਿਮ ਮਰੋ,
ਕਹਿੰਦੇ ਮੇਰੇ ਨੇਤਰਾਂ ਦੇ ਸਾਹਮਣੇ ਸਿੱਖ ਮਰਨ, ਮੇਰੇ ਬੱਚੇ, ਮੇਰਾ ਪਰਿਵਾਰ, ਮੈਂ ਪਹਿਲਾਂ ਇਹਨਾਂ ਤੋਂ ਕਿਵੇਂ ਨਾ ਮਰ ਜਾਵਾਂ। ਮੈਂ ਪਹਿਲਾਂ ਮੈਂ ਵੱਡੀ ਹਾਂ ਉਮਰ ਕਰਕੇ, ਬਜ਼ੁਰਗ ਹਾਂ, ਮੈਂ ਕਿਉਂ ਨਾ ਮਰ ਜਾਵਾਂ। ਹਾਂਜੀ,
ਸੁਤ ਪੋਤਰਨ ਦੁੱਖ ਜੀਅਤ ਨਾ ਭਰੋ,
ਘੱਟੋ ਘੱਟ ਜੀਵਦਿਆਂ ਜੀ ਮੈਂ ਆਪਣੇ ਪੋਤਰਿਆਂ ਦਾ, ਆਪਣਿਆਂ ਲਾਲਾਂ ਦਾ ਦੁੱਖ ਤਾਂ ਨਾ ਵੇਖਾਂ।
ਸ੍ਰੀ ਬਾਬਾ ਨਾਨਕ ਸੁਖ ਕਰੋ,
ਮਾਤਾ ਜੀ ਕਹਿੰਦੇ ਹੇ ਗੁਰੂ ਨਾਨਕ ਸਾਹਿਬ ਸੁਖ ਕਰਿਓ,
ਸੰਕਟ ਭਰਿਓ ਅਧਿਕ ਸੋ ਹਰੋ,
ਇਹ ਵੱਡਾ ਭਾਰੀ ਸੰਕਟ ਪਿਆ ਹੈ ਆਪ ਜੀ ਦੇ ਬੱਚਿਆਂ ਤੇ, ਆਪ ਜੀ ਨਿਵਾਰੋ ਦੂਰ ਕਰੋ।
ਸ੍ਰੀ ਦੇਵੀ ਮਾਤਾ ਸੁਖਦਾਤੀ,
ਮਾਤਾ ਜੀ ਇਉਂ ਬੇਨਤੀਆਂ ਕਰਦੇ ਅਕਾਲ ਪੁਰਖ ਨੂੰ,
ਸੁਤ ਕੀ ਮਤ ਕੀਜੈ ਅਵਿਧਾਤੀ,
ਇਹ ਅਕਾਲ ਪੁਰਖ ਜੀ ਤੁਸੀਂ ਕਲਗੀਧਰ ਜੀ ਨੂੰ ਪ੍ਰੇਰੋ, ਉਹ ਮੰਨ ਜਾਣ ਆਨੰਦਪੁਰ ਸਾਹਿਬ ਛੱਡਣ ਨੂੰ।
ਜਿਮ ਆਪਣੋ ਪਰਿਵਾਰ ਬਚਾਵੇ,
ਉਹ ਆਪਣਾ ਪਰਿਵਾਰ ਬਚਾ ਲੈਣ,
ਸੋ ਪ੍ਰਕਾਰ ਇਨ ਕੋ ਫੁਰ ਆਵੇ,
ਏਦਾਂ ਦਾ ਫੁਰਨਾ ਇਹਨਾਂ ਨੂੰ ਫੁਰ ਆਵੇ ਵੀ ਆਪਣਾ ਪਰਿਵਾਰ ਬਚਾ ਲੈਣ।
ਕਿਆ ਮੈਂ ਕਰੋ ਪੁੱਤਰ ਨਹਿ ਮਾਨੈ,
ਮੈਂ ਜੋ ਕਹਿੰਦੀ ਆ ਮੇਰਾ ਪੁੱਤ ਨਹੀਂ ਮੰਨਦਾ। ਕਾਲ ਪੁਰਖ ਜੀ ਤੁਸੀਂ ਪ੍ਰੇਰਨਾ ਕਰ ਦਿਓ ਕਲਗੀਧਰ ਜੀ ਨੂੰ ਕਿ ਉਹ ਇਹ ਗੱਲ ਮੰਨ ਲੈਣ ਜੋ ਅਸੀਂ ਆਖ ਰਹੇ ਹਾਂ।
ਕਹਾ ਦੈਵ ਹਮ ਗਤ ਕੋ ਠਾਨੈ,
ਹੇ ਵਾਹਿਗੁਰੂ ਤੇਰੀ ਦੈਵ ਗਤ ਅਸੀਂ ਨਹੀਂ ਜਾਣ ਸਕਦੇ।
ਲਿਖ ਹੈ ਬਿਦਾਵਾ ਜੇ ਚਲ ਜਾਵੇ,
ਆ ਸਿੰਘ ਬਿਦਾਵਾ ਲਿਖਣ ਨੂੰ ਵੀ ਤਿਆਰ ਬੈਠੇ ਆ ਜੇ ਲਿਖ ਕੇ ਬਿਦਾਵਾ ਚਲੇ ਗਏ।
ਬਚਹਿ ਨਹੀਂ ਸੁਤ ਬਾਕ ਅਲਾਵੇ,
ਉਹਨਾਂ ਨੇ ਇਹ ਵੀ ਬਚਨ ਕਰਤਾ ਵੀ ਇਹ ਬਚਣਗੇ ਨਹੀਂ ਜੇ ਜਾਣਗੇ ਤਾਂ। ਮਰਨਾ ਤਾਂ ਦੋਵਾਂ ਪਾਸੇ ਆ, ਬਚਨ ਉਹਨਾਂ ਦੇ ਵੀ ਨੇ ਵੀ ਜੇ ਬਦਾਵਾ ਲਿਖ ਕੇ ਬਾਹਰ ਜਾਣਗੇ ਬਚਣਗੇ ਵੀ ਨਹੀਂ।
ਜਿਉਂ ਕਿਉਂ ਕਹਿਓ ਸੱਚ ਜਿਨ ਕੇਰਾ,
ਕਿਉਂਕਿ ਉਹਨਾਂ ਦਾ ਹਰ ਇੱਕ ਵਾਕ ਸੱਚ ਹੁੰਦਾ ਜੋ ਆਖਦੇ ਹਨ।
ਪਰਖਿਓ ਬਹੁਤ ਬਾਰ ਦ੍ਰਿਗ ਹੇਰਾ,
ਮੈਂ ਇਹ ਕਈ ਵਾਰ ਅਜਮਾ ਕੇ ਵੇਖਿਆ, ਪਰਖ ਕੇ ਵੇਖਿਆ ਤੇ ਨੇਤਰਾਂ ਨਾਲ ਤੱਕਿਆ ਹੈ।
ਰਹਿ ਦੁਰਗ ਮਹਿ ਨੀਕ ਨਾ ਸੋਈ,
ਪਰ ਇੱਥੇ ਕਿਲੇ ਵਿੱਚ ਵੀ ਕਿਹੜਾ ਸੁਖੀ ਬੈਠੇ ਨੇ, ਇੱਥੇ ਵੀ ਤਾਂ ਮਰਨ ਹੀ ਵਾਲੇ ਹਨ।
ਨਿਕਰਨ ਮਸਲਤ ਕਹਿ ਸਭ ਕੋਈ,
ਤੇ ਸਾਰੇ ਇੱਥੋਂ ਨਿਕਲਣਾ ਹੀ ਚਾਹੁੰਦੇ ਨੇ। ਸਾਰੇ ਸਿੰਘਾਂ ਦਾ ਇੱਕੋ ਹੀ ਮਤ ਹੈ ਜਾਣ ਦਾ,
ਅਬ ਅਰ ਮਨ ਹੈ ਕਰ ਹੈ ਨਿਕਾਰਨ,
ਤੇ ਹੁਣ ਇਹ ਮਨ ਹੀ ਜਾਣ ਇਹਨਾਂ ਦਾ ਬਚਨ ਗੁਰੂ ਸਾਹਿਬ, ਤੇ ਇਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਨਿਕਲਣ।
ਹੁਣ ਹਟ ਜਾਏ ਕਰੈ ਵਿੱਚ ਮਾਰਨ,
ਤੇ ਫਿਰ ਜੇ ਜੰਗ ਦੇ ਮੈਦਾਨ ਦੇ ਵਿੱਚ ਉੱਥੇ ਲੜਨਾ ਵੀ ਪਿਆ ਤੇ ਗੁਰੂ ਸਾਹਿਬ ਨਾਲ ਹੋਣਗੇ, ਲੜ ਕੇ ਉਹਨਾਂ ਨੂੰ ਮਾਰਨਗੇ।
ਇਮਹੀ ਸਿੰਘ ਤਰੈ ਦੁਚਿਤਾਈ,
ਹੁਣ ਸਿੰਘਾਂ ਦੇ ਮਨ ਵਿੱਚ ਵੀ ਦੁਚਿਤੀ ਆ ਵੀ ਕੀ ਕਰੀਏ, ਬਦਾਵਾ ਲਿਖੀਏ ਜਾਂ ਇੱਥੇ ਰਹੀਏ, ਕਿਉਂਕਿ ਨਾ ਰਿਹਾ ਜਾ ਰਿਹਾ ਨਾ ਜਾਇਆ ਜਾ ਰਿਹਾ।
ਚਹੈ ਵਹਿਰ ਗੁਰ ਤਜਿਓ ਨਾ ਜਾਈ,
ਜਾਣਾ ਚਾਹੁੰਦੇ ਨੇ ਸਿੰਘ ਪਰ ਗੁਰੂ ਸਾਹਿਬ ਨੂੰ ਛੱਡ ਕੇ ਕਿਵੇਂ ਜਾਈਏ, ਇਹ ਵੀ ਦੁਚਿਤੀ ਹੈ ਮਨ ਚ ਵੀ ਸਤਿਗੁਰਾਂ ਨੂੰ ਛੱਡ ਕੇ ਕਿਵੇਂ ਜਾਈਏ।
ਜਿਮ ਆਗੇ ਘਾਲਨ ਕੋ ਕਾਲ,
ਜਿਵੇਂ ਅੱਗੇ ਪਹਿਲਾਂ ਘਾਲਣਾ ਘਾਲੀ ਆ ਸਿੰਘਾਂ ਨੇ ਬੜੀ ਕਰੜੀ,
ਸੇਵਾ ਕਰਤੇ ਰਹੇ ਵਿਸਾਲ,
ਨਾਲ ਰਹਿ ਕੇ ਸਤਿਗੁਰਾਂ ਦੇ ਚਰਨਾਂ ਚ ਗੁਰਦੇਵ ਦੀ ਵੱਡੀ ਭਾਰੀ ਸੇਵਾ ਟਹਿਲ ਕਮਾਉਂਦੇ ਰਹੇ ਨੇ।
ਜੁਗ ਲੋਕਨ ਕੇ ਜੋਨ ਸਹਾਈ,
ਕਿਉਂਕਿ ਸਤਿਗੁਰੂ ਜੀ ਆਪਣੇ ਸਿੱਖਾਂ ਦੇ ਦੋਹਾਂ ਜਹਾਨਾਂ ਦੇ ਸਹਾਈ ਨੇ, ਲੋਕ ਦੇ ਵੀ ਤੇ ਪਰਲੋਕ ਦੇ ਵੀ ਰੱਖੇ ਹਨ।
ਅਸਗੁਰ ਪੂਰਨ ਕਿਮ ਤਜ ਜਾਈ,
ਐਸੇ ਪੂਰੇ ਸਤਿਗੁਰਾਂ ਨੂੰ ਕਿਵੇਂ ਜਾਈਏ ਛੱਡ ਕੇ, ਸਿੰਘ ਵੀ ਤਾਂ ਪ੍ਰੇਮ ਕਰਦੇ ਆ ਨਾ ਸਾਹਿਬ ਨੂੰ, ਕਿਵੇਂ ਜਾਈਏ ਛੱਡ ਕੇ ਐਸੇ ਦੀਨ ਦਿਆਲ ਗੁਰਦੇਵ ਨੂੰ।
ਗੁਰੂ ਸਮੈ ਇਸ ਹੱਠ ਕੋ ਤਾਰਾ,
ਤੇ ਗੁਰੂ ਸਾਹਿਬ ਜੀ ਇਸ ਵੇਲੇ ਹੱਠ ਧਾਰਨ ਕਰਕੇ ਬੈਠੇ ਨੇ, ਉਹ ਆਨੰਦਪੁਰ ਸਾਹਿਬ ਛੱਡਣਾ ਨਹੀਂ ਚਾਹੁੰਦੇ।
ਨਹਿ ਨਿਕਸਹ ਚਹ ਜੰਗ ਅਖਾਰਾ,
ਔਰ ਇੱਥੋਂ ਜਾਣਾ ਨਹੀਂ ਚਾਹੁੰਦੇ, ਜੰਗ ਲੜਨਾ ਚਾਹੁੰਦੇ ਨੇ। ਜੰਗ ਲੜਨ ਦੀ ਹਾਲਤ ਸਿੰਘਾਂ ਦੀ ਹੈ ਨਹੀਂ ਇਸ ਵੇਲੇ।
ਮਿਲ ਸੋ ਦੋ ਸਹਿ ਮਸਲਤ ਕਰੈ,
ਏਦਾਂ ਤਕਰੀਬਨ ਵਾਹਵਾ 150-200 ਸਿੰਘ ਸੀ, ਆਪਸ ਵਿੱਚ ਰਲ ਕੇ ਸਲਾਹਾਂ ਕਰ ਰਹੇ ਨੇ ਵੀ ਕੀ ਕਰੀਏ।
ਬਣੀ ਕਠਿਨਤਾ ਧੀਰ ਨਾ ਤਰੈ,
ਬੜੀ ਕਠਿਨਾਈ ਬਣੀ ਆ, ਧੀਰਜ ਰਹਿ ਨਹੀਂ ਰਿਹਾ, ਹੌਸਲਾ ਨਹੀਂ ਰਹਿ ਰਿਹਾ।
ਸ਼ੁਦਾ ਕਸ਼ਟ ਬੜ ਜਾਏ ਨਾ ਚਾਲਾ,
ਭੁੱਖ ਦਾ ਕਸ਼ਟ ਬੜਾ ਡਾਢਾ ਕਸ਼ਟ ਹੈ ਫਰੀਦਾ, ਮੌਤੋਂ ਭੁੱਖ ਬੁਰੀ, ਮੌਤ ਨਾਲੋਂ ਵੀ ਡਾਢਾ ਦੁੱਖ ਹੈ ਭੁੱਖ ਦਾ, ਉਹ ਸਿੰਘਾਂ ਕੋਲੋਂ ਚੱਲਿਆ ਨਹੀਂ ਪਿਆ ਜਾਂਦਾ।
ਅਬ ਲੋਕ ਕਾਟਿਓ ਕਾਲ ਦੁਖਾਲਾ,
ਕਹਿੰਦੇ ਹੁਣ ਤਾਂ ਹੀ ਜਿਵੇਂ ਕਿਵੇਂ ਕਰਕੇ ਔਖਾ ਸਮਾਂ ਕੱਟਿਆ ਹੈ,
ਨੀਠ ਨੀਠ ਕਿਮ ਰਹਿ ਬੇਪ੍ਰਾਨਾ,
ਪਰ ਹੁਣ ਹੋਰ ਨਹੀਂ ਸਮਾਂ ਕੱਟਿਆ ਜਾਣਾ, ਨੀਠ ਨੀਠ ਕਰਕੇ ਯਾਨੀ ਕਿ ਸਹਿਜੇ ਸਹਿਜੇ ਵੀ ਦਿਨ ਕੱਟੀਏ ਤਾਂ ਵੀ ਭੁੱਖ ਦੇ ਨਾਲ ਪ੍ਰਾਣ ਚਲੇ ਜਾਣਗੇ।
ਰਹਿਓ ਨਾ ਜਾਏ ਅਬ ਹੈ ਗੜ ਥਾਨਾ,
ਹੁਣ ਇਸ ਕਿਲੇ ਵਿੱਚ ਭੁੱਖੇ ਨਹੀਂ ਰਹਿ ਸਕਦੇ।
ਅੰਨ ਬਿਨਾ ਤਰਸਾਏ ਕਨੇਰੇ,
ਅੰਨ ਤੋਂ ਬਿਨਾ ਤਰਸ ਰਹੇ ਹਾਂ। ਕਹਿੰਦੇ ਪੁੰਨਿਆ ਦੀ ਰਾਤ ਨੂੰ ਆਕਾਸ਼ ਵਿੱਚ ਚੰਨ ਦਿਸਦਾ ਸੀ ਨਾ, ਤੇ ਏਦਾਂ ਲਾਪ ਜਾਪਦਾ ਸੀ ਸਿੰਘਾਂ ਨੂੰ ਭੁੱਖ ਦੇ ਡਾਢੇ ਦੁੱਖ ਨਾਲ ਵੀ ਰੋਟੀ ਹੱਥ ਪਾਉਂਦੇ ਚੰਨ ਹੱਥ ਚ ਨਾ ਆਉਂਦਾ, ਇਹੋ ਜਿਹਾ ਦੁੱਖ ਕਹਿੰਦੇ ਚੱਲ ਰਹੇ ਹਾਂ, ਹੁਣ ਕੀ ਕਰੀਏ।
ਨਹਿ ਪ੍ਰਾਪਤ ਪੁਨ ਹੈ ਦਿੜ ਕੇਰੇ,
ਕਹਿੰਦੇ ਘੇਰਾ ਬੜਾ ਕਰੜਾ, ਬਾਹਰ ਬਾਹਰ ਨਿਕਲਣ ਦਾ ਫਿਰ ਮੌਕਾ ਨਹੀਂ ਮਿਲਣਾ, ਹੁਣ ਉਹ ਆਪ ਕਹਿ ਰਹੇ ਨੇ ਜਾਣ ਨੂੰ ਤੇ ਜਾ ਸਕਦੇ ਹਾਂ।
ਸਪਤ ਦਿਵਸ ਮਹਿ ਕਹਿਤੇ ਆਵੇ,
ਗੁਰੂ ਜੀ ਕਹਿੰਦੇ ਆ 7 ਦਿਨ ਠਹਿਰ ਜੋ ਮੁੜ ਕੇ ਰੱਜ ਕੇ ਮਿਲੇਗਾ ਲੰਗਰ, 7 ਦਿਨਾਂ ਚੋਂ ਕਿੱਥੋਂ ਆ ਜਾਏਗਾ, ਬਾਹਰ ਤਾਂ ਘੇਰਾ ਦੁਸ਼ਮਣਾਂ ਦਾ, ਸੱਤ ਦਿਨਾਂ ਬਾਅਦ ਕਿੱਥੋਂ ਲੰਗਰ ਪ੍ਰਸ਼ਾਦਾ ਆ ਜਾਏਗਾ ਇੱਥੇ?
ਨਾਹਕ ਸਭ ਕੇ ਪ੍ਰਾਣ ਗਵਾਵੇ,
ਨਾਹਕ ਹੀ ਸਤਿਗੁਰਾਂ ਨੇ ਸਾਰਿਆਂ ਦੇ ਪ੍ਰਾਣ ਗਵਾ ਦੇਣੇ ਹਨ।
ਨਹੀਂ ਮਵਾਸ ਰਹਿਓ ਅਬ ਜਾਏ,
ਹੁਣ ਨਹੀਂ ਇੱਥੇ ਆਕੀ ਹੋ ਕੇ ਰਿਹਾ ਜਾਂਦਾ।
ਛੁਦਤ ਮਰੈ ਸਿੱਖ ਤੋਂ ਛੁਟਕਾਏ,
ਇੱਥੇ ਭੁੱਖ ਦੇ ਨਾਲ ਮਰਾਂਗੇ ਤਾਂ ਹੀ ਛੁਟਕਾਰਾ ਹੋਣਾ, ਜਾਂ ਇੱਥੋਂ ਨਿਕਲ ਜਾਈਏ ਤਾਂ ਛੁਟਕਾਰਾ ਹੋ ਸਕਦਾ।
ਨਾਹਕ ਲੜਨ ਮਰਨ ਅਬ ਇਹਾ,
ਨਹੀਂ ਤਾਂ ਬਿਨਾਂ ਗੱਲ ਤੋਂ ਇੱਥੇ ਲੜਨ ਮਰਨ ਦਾ ਕੋਈ ਲਾਭ ਨਹੀਂ ਰਹਿ ਗਿਆ।
ਸਤਿਗੁਰ ਕੇ ਉਰ ਆਏ ਨਾ ਕਹਾ,
ਪਰ ਪਤਾ ਨੀ ਸਤਿਗੁਰਾਂ ਦੇ ਦਿਲ ਚ ਕਿਉਂ ਨੀ ਆਉਂਦੀ, ਸਾਡੇ ਦਿਲਾਂ ਚ ਆ ਗਈ ਇਹ ਗੱਲ, ਪਰ ਗੁਰੂ ਸਾਹਿਬ ਦੇ ਮਨ ਚ ਇਹ ਖਿਆਲ ਪਤਾ ਨੀ ਕਿਉਂ ਨੀ ਆਉਂਦਾ।
ਸਭ ਜੇ ਨਿਕਸ ਚਲਹੋਗੇ ਰਾਹੂ,
ਕਹਿੰਦੇ ਜੇ ਆਪਾਂ ਸਾਰੇ ਮਿਲ ਕੇ ਇਕੱਠੇ ਹੋ ਕੇ ਜਾਵਾਂਗੇ,
ਰਹਿ ਹੈ ਗੁਰੂ ਦੁਰਗ ਕੇ ਮਾਹੂ,
ਤੇ ਗੁਰੂ ਸਾਹਿਬ ਜੀ ਇੱਥੇ ਕਿਲੇ ਚ ਰਹਿ ਜਾਣਗੇ,
ਚੱਲੇ ਸੰਗ ਹੀ ਇਨ ਬਨ ਆਵੇ,
ਤੇ ਇੱਥੇ ਰਹਿਣਾ ਇਹਨਾਂ ਲਈ ਠੀਕ ਨਹੀਂ ਹੈ, ਕੱਲੇ ਰਹਿ ਜਾਣਗੇ। ਸਾਰੇ ਸਿੰਘ ਤਕਰੀਬਨ ਜਾਣ ਨੂੰ ਤਿਆਰ ਨੇ, ਤੇ ਫਿਰ ਇਹਨਾਂ ਦਾ ਨਾਲ ਹੀ ਚੱਲਣਾ ਬਣੇਗਾ, ਇਹਨਾਂ ਨੂੰ ਵੀ ਨਾਲ ਹੀ ਜਾਣਾ ਪਵੇਗਾ।
ਭਲੀ ਨਹੀਂ ਇਹ ਲਿਖਤ ਕਰਾਵੇ,
ਪਰ ਜਿਹੜੀ ਗੁਰੂ ਸਾਹਿਬ ਕਹਿੰਦੇ ਆ ਲਿਖਤ ਕਰੋ, ਇਹ ਗੱਲ ਚੰਗੀ ਨਹੀਂ। ਵੀ ਬਦਾਵਾ ਲਿਖਣ ਨੂੰ ਕਹਿੰਦੇ ਆ, ਇਹ ਗੱਲ ਚੰਗੀ ਨਹੀਂ, ਇਹ ਸਾਡੇ ਮਨ ਨੂੰ ਮੰਨਦੀ ਨਹੀਂ।
ਸਿੱਖੀ ਬੀਜ ਜਾਏ ਜਗ ਮਾਹੀ,
ਤੇ ਜੇ ਅਸੀਂ ਬਦਾਵਾ ਲਿਖ ਦਿੱਤਾ ਤੇ ਸਾਡੇ ਘਰੋਂ ਸਿੱਖੀ ਚਲੀ ਜਾਣੀ, ਸਿੱਖੀ ਦਾ ਬੀਜ ਹੀ ਸਾਡੇ ਘਰਾਂ ਚ ਨਹੀਂ ਰਹਿਣਾ।
ਨਿੰਦਾ ਹੋਏ ਹਮਰੀ ਜਹ ਕਾਹੀ,
ਤੇ ਜੇ ਗੁਰੂ ਸਾਹਿਬ ਦੀ ਸਿੱਖੀ ਛੱਡ ਕੇ ਜੀਵਾਂਗੇ ਤੇ ਹਰ ਥਾਂ ਤੇ ਸਾਡੀ ਨਿੰਦਾ ਹੋਵੇਗੀ, ਹਰ ਜਗ੍ਹਾ ਤੇ ਸਾਡਾ ਅਪਜਸ ਹੋਵੇਗਾ ਵੀ ਉਹ ਨੇ ਜਿਹੜੇ ਗੁਰੂ ਨੂੰ ਛੱਡ ਆਏ।
ਚਲ ਹੈ ਨਿਕਸ ਪ੍ਰਭ ਬਿਨਾ ਲਿਖਾਏ,
ਹਾਂ ਜੇ ਸਤਿਗੁਰੂ ਜੀ ਨਾ ਲਿਖਾਉਣ ਤੇ ਬਿਨਾ ਲਿਖਾਇਆ ਇੱਥੋਂ ਨਿਕਲ ਜਾਈਏ ਤਾਂ ਉਹ ਵੀ ਗੱਲ ਚੰਗੀ ਹੈ।
ਸਭ ਹੀ ਸ਼ੁਭ ਕਾਰਜ ਬਣ ਜਾਏ,
ਫਿਰ ਸਾਰੇ ਕੰਮ ਸੌਖੇ ਬਣ ਸਕਦੇ, ਵੀ ਸਾਡੇ ਕੋਲੋਂ ਲਿਖਤ ਨਾ ਕਰਾਉਣ ਤੇ ਅਸੀਂ ਇੱਥੋਂ ਨਿਕਲ ਜਾਈਏ।
ਨਾ ਹੇ ਤਾਂ ਲਿਖੋ ਬਿਦਾਵਾ ਚਲੋ,
ਕਹਿੰਦੇ ਇਹ ਗੱਲ ਕਰ ਲੋ ਗੁਰੂ ਸਾਹਿਬ ਨੂੰ ਵੀ ਜੇ ਉਹ ਮੰਨ ਜਾਣ, ਤੇ ਜੇ ਨਾ ਮੰਨਣ ਫਿਰ ਨਾਲ ਕਈ ਸਿੰਘ ਇਹ ਵੀ ਕਹਿਣ ਲੱਗ ਪਏ ਵੀ ਜੇ ਨਾ ਮੰਨਣ ਤੇ ਫਿਰ ਕਹਿੰਦੇ ਬਦਾਵਾ ਲਿਖ ਹੀ ਦਿਓ, ਕਹਿੰਦੇ ਫਿਰ ਲਿਖ ਕੇ ਹੀ ਦੇ ਕੇ ਜਾਵਾਂਗੇ।
ਜੀਵਤ ਰਹੋ ਫਿਰ ਕਬ ਮਿਲਹੋ,
ਤੇ ਜੀਵਦੇ ਰਹਾਂਗੇ ਦੁਬਾਰਾ ਫਿਰ ਮਿਲ ਲਾਂਗੇ, ਮਹਾਰਾਜ ਜੀ ਕੋਲ ਭੁੱਲਾਂ ਬਖਸ਼ਾ ਲਾਂਗੇ ਆਪਣੀਆਂ, ਬੇਦਾਵਾ ਪੜਵਾ ਲਵਾਂਗੇ।
ਇਤਿਆਦਿਕ ਸਭ ਦੁਰਗ ਮਜਹਾਰਾ,
ਇੱਦਾਂ ਕਿਲਿਆਂ ਦੇ ਵਿੱਚ ਚਰਚਾ ਚੱਲ ਰਹੀ ਹੈ ਸਿੰਘਾਂ ਦੀ ਆਪਸੀ।
ਮਿਲ ਮਿਲ ਜਹਿ ਜਹਿ ਕਰ ਹੈ ਉਚਾਰਾ,
ਜਿੱਥੇ ਕਿੱਥੇ ਵੀ ਮਿਲੇ ਨੇ ਸਾਰੇ ਗੱਲਾਂ ਕਰਦੇ ਆਪਸ ਵਿੱਚ ਕਿ ਜੀ ਗੁਰੂ ਸਾਹਿਬ ਜੀ ਬਦਾਵਾ ਲਿਖਣ ਨੂੰ ਕਹਿੰਦੇ ਆ, ਜੇ ਜਾਣਾ ਵੀ ਪਿਆ ਤੇ ਫਿਰ ਆਪਾਂ ਬਦਾਵਾ ਲਿਖ ਕੇ ਹੀ ਜਾਵਾਂਗੇ।
ਚਲਾ ਚਲੀ ਸਭ ਹਿਨ ਮਹਿ ਪਈ,
ਬਸ ਫਿਰ ਕੀ ਸੀ, ਫਿਰ ਤਾਂ ਸਾਰਿਆਂ ਚ ਚਲਾ ਚਲੀ ਦੀ ਗੱਲ ਚੱਲ ਪਈ ਵੀ ਚੱਲਣ ਲੱਗੇ ਆ, ਬਸ ਅੱਜ ਭਲਕੇ ਜਾਣਾ ਆਨੰਦਪੁਰ ਸਾਹਿਬ ਛੱਡ ਕੇ।
ਛੁਦਤ ਅਧਿਕ ਤੇ ਤੀਰ ਨਾ ਲਈ,
ਕਿਉਂਕਿ ਭੁੱਖ ਦਾ ਡਾਢਾ ਦੁੱਖ ਸੀ ਸਿੰਘਾਂ ਨੂੰ, ਉਹਦੇ ਨਾਲ ਧੀਰਜ ਨਹੀਂ ਸੀ ਬਣਦਾ, ਮਨ ਨੂੰ ਹੌਸਲਾ ਨਹੀਂ ਸੀ ਬਣਦਾ ਵੀ ਕਿਵੇਂ ਠਹਿਰੀਏ ਕਿਵੇਂ ਰਹੀਏ। ਤੋ ਸਿੰਘ ਚਰਚਾ ਚੱਲ ਰਹੀ ਹੈ ਤੇ ਬਦਾਵਾ ਲਿਖਣ ਵਾਸਤੇ ਤਿਆਰ ਹੋ ਗਏ ਨੇ ਬਹੁਤ ਸਿੰਘ, ਬਹੁਤਿਆਂ ਨੇ ਲਿਖ ਦਿੱਤਾ, ਚਾਲੀਆਂ ਨੇ ਨਹੀਂ ਲਿਖਿਆ। ਉਹ ਚਾਲੀ ਜਿਨ੍ਹਾਂ ਨੇ ਨਹੀਂ ਲਿਖਿਆ ਉਹ ਚਮਕੌਰ ਦੀ ਗੜੀ ਵਿੱਚ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।